ठाकुरे नमे जुगादगुरे नमे सतगुरे नमे श्री गुरु देव नमे।
हाउ विच आया हाउ विच गया हाउ विच जमिया हाउ विच मुआ हाउ विच दिता हाउ विच लिया हाउ विच खटिया हाउ विच गया हाउ विच सचियार कुड़ियार हाउ विच पाप पुन विचार हाउ विच नरक सुर्ग अवतार हाउ विच हसे हाउ विच रोवे हाउ विच परिये हाउ विच तोवे हाउ विच जाति जिनसी खोवे हाउ विच मूर्ख हाउ विच सियाणा मोख मुकत की सार न जाना हाउ विच माया हाउ विच छाया ओम में कर कर जंत उपाया ओम में बुझे ता दर सूझे ज्ञान विहुणा कत कत लूझे नानक हुक्मी लिखिए लेख जे आवेखै ते आवे ओमे हा जात है ओमे कर्म कमाए ओमे ई बंदना फिर जोनी पाए ओमे कितो पुजे कित संजम इह जाए ओमे हो हुक्म है पहिए किरत फिराए ओमे दीर्घ रोग है दारू भी समाए कृपा करे जे आपनी ता गुर का शब्द कमाए नानक सुनो जनो इत संजम दुख जाए सेव की संतोखई जिन्ही सचो सच त्याया ओनी मंदे पैर न रखियो कर सुकृत धर्म कमाया ओनी दुनिया तोड़े बंदनान पानी थोड़ा खाया तू बख्शी सी अगला नित देवे चढ़े सवाया वड्याई वड्डा पाया तागा चूड़ न पिंजरा वसे ता उडर जाए जित पिंजरे मेरा सह वसे मास न तिद्दू खाए फरीदा तन सुखा पिंजर थिया तलिया कुंडे काग अजय सुरब न बुहाड़ियो देख बंदे के पाग अजय सुरब न बुहाड़ियो देख बंदे के पाग कागा करंग टंडोलिया सगला खाइया मास ए दोई नैना मत छू फिर देखन की आस देख कुटम लो मोइयो प्राणी माया को लपटाना माया होई नागनी जगत रही लपटाई खेत शरीर जो बीजिए अंत खलोया आई
बेनती करता है संगति सुनता है बख्शन दी कृपा ताकि वो संगत दे बख्शे गुरु साहब भी बख्श देते हैं
विच गई विच जमिया विच मुआ विच देता विच लिया विच खटिया विच गईया विच सचिया कुड़िया ਹਉ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੇ ਹਉ ਵਿੱਚ ਰੋਵੇ ਹਉ ਵਿੱਚ ਪਰੇ ਹਉ ਵਿੱਚ ਤੋਏ ਹਉ ਵਿੱਚ ਜਾਤੀ ਜਿਨ ਸੀ ਹੋਏ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੋਕ ਮੁਕਤ ਕੀ ਸਾਰੇ ਨ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਮੇ ਕਰ ਕਰ ਜਾਂਦੇ ਉਪਾਇਆ ਹਮੇ ਬੂਝੇ ਤਾਂ ਦਰ ਸੂਝੇ ਗਿਆਨ ਵੀ ਹੋਣਾ ਕਤ ਕਤ ਲੂਝੇ ਨਾਨਕ ਹੁਕਮੀ ਲਿਖੀ ਲੇਖ ਜੇ ਹੋ ਵੇਖੇ
ਕਾਗਾ ਚੂੜ ਨਾ ਪਿੰਜਰ ਵਸੈ ਤੈ ਉਡਰ ਜਾ ਜਿਤ ਪਿੰਜਰ ਮੇਰਾ ਸਹਿ ਵਸੈ ਮਾਸ ਨਾ ਤੇ ਦੂਰ ਖਾ ਬਾਬਾ ਫਰੀਦ ਜੀ ਆਪਣੀ ਬਾਣੀ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੀ ਆਤਮਿਕ ਪ੍ਰੇਰਣਾ ਨੂੰ ਵਿਅਕਤ ਕਰਦੇ ਹਨ। ਇਸ ਮ੍ਰਿਤ ਲੋਕ ਦੇ ਵਿੱਚ ਇਸ ਸੁੱਤੀ ਹੋਈ ਜੀਵਾਤਮਾ ਨੂੰ ਜਗਾਉਣ ਵਾਸਤੇ ਕਾਗਾ ਚੂੜ ਨਾ ਪਿੰਜਰ ਵਸੈ ਤੈ ਉਡਰ ਜਾ ਕਾਗ ਕਿਸ ਨੂੰ ਕਿਹਾ ਗਿਆ ਹੈ? ਵਸੈ ਦਾ ਭਾਵ ਹੈ ਆਤਮਾ ਦਾ ਜਾਗ ਜਾਣਾ, ਉੱਡਰ ਜਾ ਦਾ ਭਾਵ ਹੈ ਇਹਨਾਂ ਕਾਗਾਂ ਨੂੰ ਪਰੇ ਕਰ ਦੇਣਾ। ਕਾਰਨ ਕੀ ਹੈ? ਜਿਤ ਪਿੰਜਰ ਮੇਰਾ ਸਹਿ ਵਸੈ। ਸਹਿ ਕਹਿੰਦੇ ਨੇ ਖਸਮ ਨੂੰ, ਪਤੀ ਨੂੰ। ਹੁਣ ਵਸਣ ਵਾਲੀ ਆਤਮਾ ਹੈ ਜੀਵਾਤਮਾ ਇਸਤਰੀ ਰੂਪ ਦੇ ਵਿੱਚ, ਉਸਦਾ ਪਤੀ ਅਕਾਲ ਪੁਰਖ ਪਰਮਾਤਮਾ ਇਸ ਪਿੰਜਰੇ ਦੇ ਅੰਦਰ ਮੌਜੂਦ ਹੈ। ਮਾਸ ਨਾ ਤੇ ਦੁੱਖ ਉਹ ਜੀਵਾਤਮਾ ਇਹਨਾਂ ਕਾਗਾਂ ਨੂੰ ਫਿਰ ਮਾਸ ਨਹੀਂ ਖਾੜ ਦਿੰਦੀ, ਇਹ ਪਿੰਜਰੇ ਨੂੰ ਨੋਚਣ ਨਹੀਂ ਦਿੰਦੀ। ਕਿਹੜੀ ਜੀਵਾਤਮਾ? ਜਿਹੜੀ ਜਾਗ ਜਾਂਦੀ ਹੈ। ਕਿਸ ਤਰੀਕੇ ਦੇ ਨਾਲ ਮਾਸ ਨਹੀਂ ਖਾਣ ਦਿੰਦੀ? ਔਰ ਇਹ ਕਾਗ ਕੌਣ ਹਨ? ਇਸ ਜਗਤ ਦੇ ਵਿੱਚ ਮਾਂ ਬਾਪ ਭੈਣ ਭਾਈ ਇਸਤਰੀ ਪੁਰਸ਼ ਬੱਚੇ ਮਿੱਤਰ ਸੰਬੰਧੀ ਯਾਰ ਦੋਸਤ ਜਿਤਨੇ ਵੀ ਸੰਬੰਧ ਨਜ਼ਰ ਆ ਰਹੇ ਹਨ ਇਹ ਸਾਰੇ ਕਾਗ ਹਨ। ਇਸ ਪਿੰਜਰੇ ਨੂੰ ਨੋਚ ਨੋਚ ਕੇ ਖਾ ਰਹੇ ਹਨ। ਕਿਸ ਤਰੀਕੇ ਦੇ ਨਾਲ? ਆਤਮਾ ਇਸ ਦੇ ਵਿੱਚ ਵਸ ਰਹੀ ਹੈ। ਉਸ ਖਸਮ ਨੇ, ਉਸ ਪਰਮਾਤਮਾ ਨੇ ਇਸ ਨੂੰ ਇੱਕ ਪੂੰਜੀ ਦਿੱਤੀ ਹੈ, ਆਪਣੀ ਤਾਕਤ, ਆਪਣਾ ਅੰਸ਼ ਜਿਸ ਨੂੰ ਅਸੀਂ ਪ੍ਰਾਣ ਸ਼ਕਤੀ ਕਹਿੰਦੇ ਹਾਂ। ਕਿਸ ਵਾਸਤੇ ਦਿੱਤੀ ਗਈ ਸੀ? ਆਪਣੇ ਖਸਮ ਨੂੰ ਮਿਲਣ ਵਾਸਤੇ। ਅਸੀਂ ਖਰਚ ਕਿੱਥੇ ਕਰ ਰਹੇ ਹਾਂ? ਇਹਨਾਂ ਕਾਗਾਂ ਦੇ ਉੱਪਰ। ਇਹ ਕਾਗ ਨੋਚ ਨੋਚ ਕਰਕੇ ਖਾ ਰਹੇ ਹਨ। ਜਿਹੜੀ ਪ੍ਰਾਣ ਸ਼ਕਤੀ ਇਹਨਾਂ ਦੇ ਉੱਪਰ ਖਰਚ ਹੋ ਗਈ, ਇਹ ਵਾਪਸ ਨਹੀਂ ਆਉਣੀ। ਅਖੀਰ ਉਹ ਵੇਲਾ ਆ ਜਾਣਾ ਹੈ ਜਦੋਂ ਇਸ ਆਤਮਾ ਨੂੰ
ਜਿਹੜੀ ਇਸ ਪਿੰਜਰੇ ਦੇ ਵਿੱਚ ਵਸ ਰਹੀ ਆ ਵਾਲਾਂ ਤੋਂ ਪਕੜ ਕੇ ਅਲੱਗ ਕਰ ਦਿੱਤਾ ਜਾਏਗਾ। ਉਸ ਵਕਤ ਰੋਏ ਪਿੱਟੇਗੀ, ਕੋਈ ਹੱਲ ਨਹੀਂ ਹੈ, ਕੁਛ ਨਹੀਂ ਹੋ ਸਕਦਾ। ਤੇ ਬਾਬਾ ਫਰੀਦ ਜੀ ਜਗਾ ਰਹੇ ਨੇ, ਇਹ ਸੰਸਾਰ ਦੇ ਮਨੁੱਖੋ ਜਾਗ ਜਾਓ, ਅਜੇ ਕੁਛ ਵਿਗੜਿਓ ਨਹੀਂ, ਅਜੇ ਵੀ ਕੁਛ ਨਹੀਂ ਵਿਗੜਿਆ। ਜਦ ਤੱਕ ਇਹ ਪ੍ਰਾਣ ਸ਼ਕਤੀ ਮੌਜੂਦ ਹੈ, ਰੱਸੀ ਦੇ ਡੋਰ ਦਾ ਕਿਨਾਰਾ ਸਾਡੇ ਹੱਥ ਵਿੱਚ ਹੈ, ਅਸੀਂ ਖੂਹ ਦੇ ਵਿੱਚੋਂ ਲੋਟੇ 'ਚ ਪਾਣੀ ਕੱਢ ਸਕਦੇ ਹਾਂ। ਇੱਕ ਵਾਰੀ ਇਹ ਕਿਨਾਰਾ ਸਾਡੇ ਹੱਥੋਂ ਛੁੱਟ ਗਿਆ, ਫਿਰ ਖੂਹ ਦੇ ਵਿੱਚੋਂ ਅਸੀਂ ਪਾਣੀ ਨਹੀਂ ਕੱਢ ਸਕਾਂਗੇ। ਫਿਰ ਪਤਾ ਨਹੀਂ ਕਦੋਂ ਇਹ ਮਨੁੱਖਾ ਜਨਮ ਮਿਲੇ ਜਾਂ ਨਾ ਮਿਲੇ। ਔਰ ਜਿਹੜੀ ਜੀਵਾਤਮਾ ਪਰਮਾਤਮਾ ਦੇ ਇਸ ਉਪਦੇਸ਼ ਨੂੰ ਧਾਰਨ ਕਰ ਲੈਂਦੀ ਹੈ, ਉਹ ਫਿਰ ਇਹਨਾਂ ਕਾਗਾਂ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੀ, ਉਹ ਫਿਰ ਦੂਰੋਂ ਹੀ ਉਡਾ ਦਿੰਦੀ ਹੈ। ਕਾਗਾ ਚੂੜ ਨਾ ਪਿੰਜਰ ਵਸਿਆ ਤਾਂ ਉਹ ਡਰ ਜਾ। ਉਹ ਫਿਰ ਕਹਿੰਦੀ ਹੈ ਮੇਰੇ ਅੰਦਰ ਪਰਮਾਤਮਾ ਮੇਰਾ ਖਸਮ ਮੌਜੂਦ ਹੈ। ਉਹ ਆਪਣੇ ਖਸਮ ਦੇ ਸਿਵਾ ਬਾਹਰ ਕਿਸੇ ਜਗ੍ਹਾ ਵੀ ਨਹੀਂ ਰਚਦੀ। ਵਸਤੂ ਪਦਾਰਥ ਔਰ ਸੰਬੰਧ ਜਿਨ੍ਹਾਂ ਦੇ ਉੱਪਰ ਅਸੀਂ ਆਪਣੀ ਪ੍ਰਾਣ ਸ਼ਕਤੀ ਖਰਚ ਕਰ ਰਹੇ ਹਾਂ, ਇਹ ਸਾਰੀ ਬਿਰਥਾ ਚਲੀ ਜਾਂਦੀ ਹੈ। ਝੂਠਾ ਰੁਦਨ ਹੋਇਆ ਦੁਆਲੇ ਕਿਨਵੇਂ ਵਿਆਹ ਪਰਾਇਆ, ਇੱਕ ਪਲ ਦੇ ਵਿੱਚ ਸਾਰਾ ਕੁਛ ਪਰਾਇਆ ਹੋ ਜਾਣਾ, ਕਾਡੋ ਕਾਡੋ ਦੀ ਰੱਟ ਲੱਗ ਜਾਣੀ। ਕਹਿ ਕਬੀਰ ਤਬ ਹੀ ਨਰ ਜਾਗੇ ਜਬ ਜਮ ਕਾ ਡੰਡ ਮੂੰਡ ਮੇ ਲਾਗੇ। ਬਾਬਾ ਕਬੀਰ ਜੀ ਕਹਿੰਦੇ ਨੇ ਕਿ ਜਦ ਤੱਕ ਜਮ ਦਾ ਡੰਡਾ ਇਹਦੇ ਸਿਰ ਤੇ ਨਹੀਂ ਨਾ ਵੱਜਦਾ, ਤਦ ਤੱਕ ਸੁੱਤੀ ਰਹਿੰਦੀ ਜਾਗਦੀ ਨਹੀਂ। ਉਹ ਸਾਧ ਜੀ ਜਦ ਤੱਕ ਸਤਸੰਗ ਦੇ ਵਿੱਚ ਸਖ਼ਤ ਲਫ਼ਜ਼ਾਂ ਦਾ ਪ੍ਰਯੋਗ ਨਾ ਕੀਤਾ ਜਾਏ ਤੇ ਵਿਚਾਰ ਕਰਕੇ ਦੇਖੋ, ਗੁੜ ਮਿੱਠਾ ਮਾਇਆ ਪਸਰਿਆ, ਮਨਮੁਖ ਮਾਖੀ ਲੱਗ ਪਚੇ ਪਚਾਈ। ਗੁੜ ਮਿੱਠਾ, ਗੁੜ ਵਾਂਗੂ ਮਿੱਠਾ ਹੈ ਕੌਣ ਇਹ ਮਾਇਆ, ਪਸਰਿਆ ਇਹ ਸਾਰਾ ਪਸਾਰਾ ਮਨ ਬੁੱਧੀ ਔਰ ਇੰਦਰੀਆ ਜੋ ਕੋਈ ਦਿਸੀ ਗੋਚਰ ਹੈ। ਮਨਮੁਖੀ ਜੀਵ ਹੋਮੈ ਦੇ ਉੱਪਰ ਕੁਰਬਾਨ ਹੋਣ ਵਾਲੀ ਜੀਵਾਤਮਾ ਜਿਹੜੀ ਹੋਮੈ ਦੇ ਵਿੱਚ ਸੁੱਤੀ ਪਈ ਹੈ, ਮਾਇਆ ਸੁੱਤੀ ਪਈ ਹੈ, ਉਹ ਮੱਖੀ ਵੱਕਣ ਹੈ। ਕਿਸ ਤਰੀਕੇ ਨਾਲ? ਜਿਸ ਤਰ੍ਹਾਂ ਮੱਖੀ ਗੁੜ ਦੇ ਵਿੱਚ ਜਾ ਕਰਕੇ ਆਪਣੇ ਆਪ ਨੂੰ ਚਮੇੜ ਲੈਂਦੀ ਹੈ, ਔਰ ਫਿਰ ਉਹ ਸਦਾ ਲਈ ਉਹਦੇ ਵਿੱਚ ਹੀ ਖਤਮ ਹੋ ਜਾਂਦੀ ਹੈ, ਨਾ ਸਵਾਦ ਲਗਾ ਸਕਦੀ ਹੈ ਨਾ ਆਪਣੀ ਜਾਨ ਨੂੰ ਬਚਾ ਸਕਦੀ ਹੈ। ਠੀਕ ਉਸੇ ਤਰੀਕੇ ਦੇ ਨਾਲ ਇਹ ਜੀਵਾਤਮਾ ਅਗਰ ਜਾਗੇਗੀ ਨਹੀਂ, ਔਰ ਇਹਨੂੰ ਜਗਾਉਣ ਵਾਸਤੇ ਸਵਾਮੀ ਜੀ ਨੇ ਆਪਣੀ ਬਾਣੀ 'ਚ ਬਿਲਕੁਲ ਸਪਸ਼ਟ ਕਿਹਾ ਕਿ ਇਹ ਤੇ ਇਸ ਢੰਗ ਦੇ ਨਾਲ ਸੁੱਤੀ ਪਈ ਹੈ ਕਿ ਅਗਰ ਇਸ ਨੂੰ ਕੋੜੇ ਮਾਰ ਕਰਕੇ ਜਗਾਇਆ ਜਾਏ ਤਦ ਵੀ ਇਹ ਬੇਸ਼ਰਮਾ ਆਕਣ ਸੁੱਤਾ ਹੀ ਰਹਿਣਾ ਪਸੰਦ ਕਰੇਗੀ, ਜਾਗਣਾ ਪਸੰਦ ਨਹੀਂ ਕਰੇਗੀ। ਸ਼ਕਲ ਇਨਸਾਨ ਨਾਲ ਮਿਲਦੀ ਹੈ, ਦੋ ਪੈਰ ਦਾ ਜਾਨਵਰ, ਬਿਲਕੁਲ ਨਿਕ੍ਰਿਸ਼ਟ ਕਰਮ ਕਰਦਾ ਹੈ। ਜਾਨਵਰਾਂ ਦੇ ਨਾਲ ਅਗਰ ਤੁਲਨਾ ਕਰਕੇ ਦੇਖੀਏ ਤੇ ਉਹਨਾਂ ਦਾ ਵੀ ਇੱਕ ਸ੍ਰਿਸ਼ਟੀ ਦੇ ਵਿੱਚ ਨਿਯਮ ਹੈ, ਪਰ ਆਪਣੇ ਆਪ ਨੂੰ ਸ੍ਰਿਸ਼ਟੀ ਦਾ ਸਿਰਮੋਰ ਕਹਿਲਾਉਣ ਵਾਲਾ ਇਨਸਾਨ ਉਸਦਾ ਕੋਈ ਵੀ ਨਿਯਮ ਨਹੀਂ ਹੈ। ਜਿਸ ਨੂੰ ਇਹ ਆਸ਼ਰਮ ਕਹਿੰਦਾ ਉਹ ਵਿਸ਼ਾਲੇ ਤੋਂ ਵੀ ਨਿਚਲੀ ਦ੍ਰੇਣੀ ਦੇ ਵਿੱਚ ਰਹਿ ਰਹੇ ਤੇ ਕਹਿੰਦੇ ਨੇ ਦੋ ਪੈਰ ਦਾ ਜਾਨਵਰ ਸਿਰਫ ਇੱਕ ਪੂਛ ਦੀ ਕਮੀ ਹੈ। ਕਿਤਨੇ ਸਖ਼ਤ ਲਫ਼ਜ਼ਾਂ ਦਾ ਪ੍ਰਯੋਗ ਕੀਤਾ ਗਿਆ। ਗੁਰੂ ਨਾਨਕ ਸਾਹਿਬ ਆਪਣੀ ਬਾਣੀ 'ਚ ਕਹਿੰਦੇ ਲੂਣ ਹਰਾਮੀ ਬੇਗਾਨਾ ਅਲਪ ਮਤ, ਜੀਉ ਪਿੰਡ ਜਿਨ ਸੁਖ ਦੀਏ ਤਾਂ ਨਾ ਜਾਣ ਤੱਤ। ਜਿਸ ਨੇ ਤੈਨੂੰ ਇਹ ਪ੍ਰਾਣ ਸ਼ਕਤੀ ਦਿੱਤੀ, ਇਹ ਚੋਲਾ ਮਨੁੱਖ ਜਨਮ ਦਾ ਦਿੱਤਾ, ਕਿਤੇ ਸਵਾਦ ਦਿੱਤੇ ਉਸ ਪਰਮਾਤਮਾ ਨੂੰ ਮਿਲਣ ਵਾਸਤੇ, ਤੂੰ ਉਸ ਤੋਂ ਹੀ ਪਿੱਠ ਕਰਕੇ ਬੈਠਾ ਹੈ। ਲੂਣ ਹਰਾਮੀ ਹੈ, ਜਿਸਦਾ ਲੂਣ ਖਾਧਾ ਉਸਦਾ ਹੀ ਹਰਾਮ ਕਰ ਰਿਹਾ, ਗੁਨਾਹ ਕਰ ਰਿਹਾ ਹੈ। ਲੇਖਾ ਕਤੇ ਨਾ ਛੋਟੀਏ ਖਿਲ ਕੇ ਭੁੱਲਣ ਹਾਰ, ਪਲ ਪਲ ਪਾਪ ਕਮਾ ਰਿਹਾ। ਕਿਉਂ? ਇਹ ਪ੍ਰਾਣ ਸ਼ਕਤੀ ਜਿਹਦੇ ਉੱਪਰ ਖਰਚ ਕਰੋਗੇ, ਸੰਸਾਰ ਦੇ ਉੱਪਰ ਖਰਚ ਕਰੋਗੇ, ਇਹ ਨਿਰਤਰ ਪਾਪ ਕਮਾਉਣ ਦਾ ਵਿਸ਼ਾ ਹੈ। ਪਰਮਾਤਮਾ ਦੇ ਖਰਚ ਕਰ ਦਿਓਗੇ, ਆਤਮਾ ਦਾ ਕਲਿਆਣ ਹੋ ਜਾਏਗਾ। ਇਹਦੇ ਵਿੱਚ ਕੋਈ ਨਾ ਨਾਮ ਲੈਣ ਦਾ ਮਜ਼ਮੂਨ ਹੈ, ਨਾ ਅੰਮ੍ਰਿਤ ਪੀਣ ਦਾ ਮਜ਼ਮੂਨ ਹੈ, ਨਾ ਡੇਰੇ ਮੰਦਰ ਗੁਰਦੁਆਰਿਆਂ 'ਚ ਧੱਕੇ ਖਾਣ ਦਾ ਮਜ਼ਮੂਨ ਹੈ, ਔਰ ਨਾ ਹੀ ਇਹ ਦਾਤ ਲੈਣਾ ਦੇ ਵਿੱਚ ਲੱਗ ਕਰਕੇ ਮਿਲਦੀ ਹੈ। ਇਹ ਆਤਮਾ ਔਰ ਪਰਮਾਤਮਾ ਦਾ ਨਿੱਜੀ ਵਿਸ਼ੇ ਹੈ, ਵੈਰੀ ਪਰਸਨਲ, ਐਸਾ ਪਰਸਨਲ ਹੈ ਕਿ ਅਗਰ ਇਹਦੇ ਤੀਸਰਾ ਲਫ਼ਜ਼ ਤੁਸੀਂ ਵਿੱਚ ਇਸਤੇਮਾਲ ਕਰ ਲਿਆ ਨਾ, ਔਰ ਉਹ ਤੀਸਰਾ ਲਫ਼ਜ਼ ਆਪਣੇ ਆਪ ਦੇ ਵਿੱਚ ਕਿਤਨਾ ਹੀ ਮਹਾਨ ਕਿਉਂ ਨਾ ਹੋਵੇ, ਇਹ ਮੇਲ ਅਪਾਰ ਯੁਗਾਂ ਤੱਕ ਕਦੀ ਵੀ ਨਹੀਂ ਹੋਏਗਾ। ਇਹ ਇਹਨਾਂ ਮੁਲਕਾਂ ਦੇ ਵਿੱਚ ਹੀ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਸੜਦੀ ਰਹੇਗੀ, ਇਸ ਆਤਮਾ ਦਾ ਕਲਿਆਣ ਨਹੀਂ ਹੋਏਗਾ। ਅਗਰ ਤੀਸਰਾ ਲਫ਼ਜ਼ ਇਹਦੇ ਵਿੱਚ ਆ ਗਿਆ ਤੇ ਅਸੀਂ ਕਿਹੜੇ ਲਫ਼ਜ਼ ਦੇ ਵਿੱਚ ਮਰੇ ਹਾਂ, ਕਿਹੜੇ ਚੱਕਰਾਂ ਦੇ ਵਿੱਚ ਫਸੇ ਹੋਏ ਹਾਂ, ਕਿਹੜੇ ਭਰਮਾਂ ਦੇ ਵਿੱਚ ਧੱਕੇ ਖਾ ਰਹੇ ਹਾਂ। ਸਵੇਰ ਹੁੰਦੀ ਹੈ ਡੇਰਿਆਂ ਜਾਂਦੇ ਹਾਂ ਮੰਦਰ ਗੁਰਦੁਆਰਿਆਂ, ਸ਼ਾਮ ਤੱਕ ਅਸੀਂ ਉੱਥੇ ਧੱਕੇ ਖਾਂਦੇ, ਉਸਦੇ ਦਿੱਤੇ ਰਸਤੇ ਤੇ ਚੱਲਣਾ ਹੈ। ਪੂਜਾ ਇੱਕ ਅਕਾਲ ਪੁਰਖ ਪਰਮਾਤਮਾ ਦੀ ਕਰਨੀ ਹੈ। ਸਿਮਰ ਸਦਾ ਏਕੰਕਾਰ ਸਾਚਾ, ਸਭ ਜਗਤ ਜੀ ਨੂੰ ਪਾਈਆ। ਇੱਕੋ ਵਚਨ ਦੇ ਗੁਰੂ ਨਾਨਕ ਸਾਹਿਬ ਨੇ ਫੈਸਲਾ ਕਰਤਾ, ਸਿਮਰਨ ਕਿੱਦਾਂ ਕਰਨਾ, ਧਿਆਨ ਕਿੱਦਾਂ ਕਰਨਾ, ਉਸ ਏਕੰਕਾਰ ਦਾ क्यों? क्योंकि वही सच है। मन बुद्धि और इंद्रियां दे विच जो कुछ भी आ गया, कितना ही मान क्यों ना होवे, कितनी वड्डी गद्दी क्यों ना होवे, कितना ही कुछ क्यों ना होवे, असी कदी भी उस दे कल्याण नहीं प्राप्त कर सकांगे अगर असी उस दे चक्कर दे विच फस जावांगे। जितने भी ऋषि मुनिया ने इस जगत दे विच ज्ञान दा प्रचार किया, ज्ञान वंडिया, उन्होंने भी ज्ञान अपने गुरु कोलों ही लिया सीगा, एक मनुख कोलों ही लिया सीगा। जड़े अंतर दे विच गए, उस शब्द नूं प्राप्त किया, उस ताकत नूं प्राप्त किया, अकाल पुरख की आत्मिक प्रेरणा नूं, उसी प्रेरणा नूं लफ्जा दे रूप दे विच, श्लोकां दे रूप दे विच, मंत्रा दे रूप दे विच, जगत दे विच महान बाणी दे रूप दे विच प्रगट किया है। और जितने भी शिष्य उन्हां दे कोल आए, उन्हां दे आश्रम दे विच, उन्हां नूं उन्हां ने एक ज्ञान दिता, रूहानी ज्ञान दिता, भजन बंदगी दा रस्ता दिखाया, अंदर जाण दा रस्ता दिखाया, और उस ज्ञान नूं चरितार्थ करन वास्ते उन्हां शिष्यां ने उस गुरु दा त्याग नहीं किया, उस गुरु की पदवी का पूरा मान किया, पूरा सम्मान दिता। पर जदों बंदगी की गल आई, उस पर ब्रह्म परमात्मा का ही निरंतर चिंतन किया, गुफा दे विच बैठ करके, जंगलों के भी संन्यासी हो करके, 14 दियां 14 इंद्रियां जिहड़ियां ने अपने विच वस कीतियां, किस कारण? उस पर ब्रह्म परमात्मा नूं प्राप्त करन वास्ते। तो इसका कोई विषय नहीं है कि गुरु की निंदा की या उसका कोई महत्व घट गया। गुरु ग्रंथ साहब के सतगुरु के नाते जितने भी वचन किए गए ने, अपार महिमा गाई गई है, अपार महिमा जिसकी कोई पार नहीं पा सकता। पर जगह जगह से इस चीज ने भी स्पष्ट कर दिया गया कि सतगुरु किसने कहा गया और सतगुरु का काम की है गया। गुर पूरे की वड्डी वड्याई, हर वड्डा सेव अतुल सुख पाया। गुर पूरे पूरा गुरु कल्याण का आधार कौन है? उसकी वड्याई कि गुर पूरे की वड्डी वड्याई, हरि ने वड्डा कवे, हर वड्डा सेव उसकी सेवा करावे। हुण परमात्मा हरि की है, नाम है, शब्द है, शब्द की सेवा कौन करेगा? आत्मा करेगी। ऋषि मुनिया ने भी यही ज्ञान दिता सी, ग्रंथ साहब दे विच यही ज्ञान है, गुरु नानक साहब ने भी यही रस्ता दिता, और भी जितने संत संसारिया ने इसी रस्ते नूं प्रशस्त किया। असी केड़े रस्तियां दे पिछे चल रहे हैं? कौन सानू उल्टा रस्ता दिखा रहे हैं? असी अख बंद करके भेडा बने हुए हैं, उस बाड़े दे विच निरंतर जा रहे हैं जिहदे विच अग लग चुकी है, उस अग दे विचों सानू कढ़िया जांदा है बचाण वास्ते। बाणी प्रगट है इस वक्त अकाल पुरख परमात्मा दी आत्मिक प्रेरणा, पर विचार करके देख लो 150 तो बाद सत्संग हो चुके इस जगह ते, अकाल पुरख परमात्मा दे अपने बख्शे हुए। किसी माई दे लाल ने, किसी बादशाह दे महान बेटे ने इस जगह ते, या किसी होर सुनने वाले ने भी इस सारे सत्संगा दी बाणी दे विचों एक लफज नूं अज तक धारण नहीं किया, उल्टा ही प्रचार किया। गुरु नानक साहब ने जदों बाणी नूं आत्मिक प्रेरणा नूं प्रगट किया सी, पत्थर मारे गए सन, पिंडां च वड़न नहीं सी दिता गया, ते क्या अज गुरु नानक दे भगत बैठे ने इस दरबार दे विच, या इस जगत दे विच जिहड़े जलूस कढ रहे ने गुरु नानक दे चेले ने, या दाढ़ी रख करके गुरु नानक दे शिष्य हो जावांगे, या उन्हां दी बाणियां नूं सत्संग दे विच ला करके असीं गुरु नानक दी गद्दी नूं मान लाभ प्राप्त कर लवांगे, या उस रस्ते नूं प्रगट कर देवांगे? ये साडे चेहरे ते लगे हुए नकली मखोटे ने जिहड़े पिछले सत्संग गुरु नानक साहिब ने स्पष्ट करता सी, अंदरों असीं भेड़िए हां और बाहर असीं बकरे दा मखोटा लगा करके बैठे हां परमार्थी दा। साडे च कोई भी परमार्थी नहीं है, इस किरिया नूं कोई अज तक जान नहीं सकिया इत्थे या उत्थे कोई भी। इस सचखंड की प्रक्रिया नूं अपने ढंग दे नाल, अपनी मन बुद्धि दे नाल, अपनी पसंदगी नापसंदगी दे तरीकिया दे नाल, निष्ठिष्ठ तरीकिया दे नाल इन्हां चल रही क्रिया दे विच ही रुकावट पाउण दी भरपूर कोशिश कीती गई। इतिहास ही अपने आप नूं दोहरांदा है, कोई नवा इतिहास नहीं बनता। आज तो अगर संतां नूं सूली ते लटकाया गया तो क्या अज बनाए जा रहे संतां दे रस्ते दे विच जिहड़े फुल बिछाए जा रहे हैं, जां उन्हां दे गलियां च माला पनाई जा रही है? उन्हां दे रस्तियां च अज भी ऐसे सूल भरे कंडे रखे जा रहे हैं जिन्हां दे उपर एक आम अच्छा अच्छा पहलवान भी नहीं चल सकता। विचार करके देख लो अकाल पुरख की आत्मिक प्रवाना किस रस्ते नूं प्रशस्त कर रही है और असीं कौन बने बैठे हैं। तो इस बाणी के उपर अमल किए बिना कोई भी उस मजमून नूं तारण नहीं कर सकता। पिछले सत्संग में गुरु नानक साहब ने बिल्कुल स्पष्ट करता सी, जो हुमै का विश्लेषण चल रहा सीगा कि हुमै के अंदर ही यह सारी प्रकृति का विश्लेषण जो है चल रहा है, बिना हुमै के यह सारी किरिया जो है चल ही नहीं सकती। शब्द के नाल अव्यक्त प्रकृति जड़ी है इस पुतले नूं बनाती है, और परमात्मा का जिहड़ा तीसरा गुण है प्राण शक्ति दे विच आकर के संपंदन करता है, और चौथा गुण जो है उसका अपना अंश आत्मा जब तक इस दे विच प्रवेश नहीं करती तब तक असीं इस पुतले तो कम नहीं ला सकते, यह सारी सृष्टि बेकार है। तो चार ही परमात्मा इस जगत दे विच पिछले सत्संग गुरु नानक साहब ने स्पष्ट किए सन। तो असीं इन्हां चारां की पूजा करनी है, इन्हां चारां का लाभ प्राप्त करना है। आत्मा ने इन्हां तिन्हां का प्रयोग करके सदुपयोग करके उस परमात्मा नूं प्राप्त करके सदा लई जन्म मरण दे गेड़ तो बच जाना है। पंजवा कोई भी इस जगत दे विच परमात्मा नहीं है, इन्हां चारां चों एक भी अगर नहीं होएगा तो सारी सृष्टि फना समझ लो। अगर पहले तीन गुण होंगे आत्मा नहीं होएगी तो नजर आने के बावजूद ही असीं इस तों काम नहीं लै सकते। तो इसका की गुण प्रगट किया सी? अगर असीं हुमै नूं समझना चाहते हैं, हाउ नूं समझना चाहते हैं, गुरु नानक साहब ने आसा दी वार दे विच जिहड़े हाउ दे नां तों इह बचन उचारण किए ने, बहुत बहुत कीमती बचन हैं। ਇਹਨਾਂ ਦੇ ਅਗਰ ਰੂਹਾਨੀ ਭਾਵ ਸਾਡੇ ਅੰਦਰ ਆਤਮਸਾਤ ਕਰ ਲਈਏ ਤੇ ਸਾਰੇ ਗ੍ਰੰਥ ਸਾਹਿਬ ਦਾ ਨਿਚੋੜ ਹੀ ਸਾਡੇ ਅੰਦਰ ਦੇ ਵਿੱਚ ਪ੍ਰਵੇਸ਼ ਕਰ ਜਾਏਗਾ, ਤਾਂ ਹੀ ਅਸੀਂ ਇਸ ਜਾਲ ਤੋਂ ਬਚ ਕਰਕੇ ਆਤਮਾ ਦਾ ਕਲਿਆਣ ਕਰ ਸਕਦੇ ਹਾਂ। ਇਸ ਕਰਕੇ ਸਾਰਾ ਹੀ ਸ਼ਬਦ ਜਿਹੜਾ ਹੈ ਇੱਕ ਇੱਕ ਲਫ਼ਜ਼ ਜਿਹੜਾ ਹੈ ਵਿਚਾਰ ਕਰਨ ਵਾਲਾ ਹੈ, ਤੇ ਉਸੀ ਨੂੰ ਵਿਚਾਰ ਕਰਨ ਵਾਸਤੇ ਅੱਜ ਅਸੀਂ ਸਾਰੇ ਇੱਥੇ ਇਕੱਤਰਿਤ ਹੋਏ ਹਾਂ ਕਿ ਇਹਨਾਂ ਦੇ ਪਿੱਛੇ ਕੀ ਭਾਵ ਰੱਖਿਆ ਗਿਆ। ਵਿਦਵਾਨਾਂ ਨੇ ਤਾਂ ਇੱਕੋ ਹੀ ਅਰਥ ਦੇ ਤਾ ਕਿ ਇਹ ਜੋ ਕੁਛ ਵੀ ਹੋ ਰਿਹਾ ਉਹਨਾਂ ਦੇ ਵਿੱਚ ਹੋ ਰਿਹਾ, ਪਰ ਹੋਮਾ ਨੂੰ ਪ੍ਰਗਟ ਨਹੀਂ ਕਰ ਸਕੇ, ਵਿਸ਼ਲੇਸ਼ਣ ਨਹੀਂ ਕਰ ਸਕੇ ਵੀ ਹੋਮਾ ਕੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਸੀ ਕਿ ਹੋਮਾ ਕੀ ਹੈ। ਹੋਮਾ ਦਾ ਇੱਕ ਗੁਣ ਹੈ ਜਿਸ ਨੂੰ ਅਸੀਂ ਕਾਮ ਕਹਿੰਦੇ ਹਾਂ, ਕਾਮ ਯਾਨੀ ਕਾਮਨਾ। ਕਾਮ ਦਾ ਭਾਵ ਕੋਈ ਸੈਕਸ ਨਹੀਂ ਹੈ, ਸੈਕਸ ਤੇ ਇੱਕ ਅੰਗ ਹੈ ਉਸਦਾ, ਇੱਕ ਰੂਮ ਹੈ। ਪੂਰਨ ਵਿਸ਼ਲੇਸ਼ਣ ਉਸਦਾ ਇਹ ਹੈ ਕਿ ਕਾਮਨਾ, ਇੱਛਾ, ਲਸਟ। ਅਗਰ ਤੁਹਾਡੇ ਅੰਦਰ ਇੱਛਾ ਹੈ ਤਾਂ ਸਮਝ ਲਓ ਤੁਸੀਂ ਹੋਮਾ ਦੇ ਵਿੱਚ, ਯਾਨੀ ਪਛਾਣ ਦੇ ਰਹੇ ਨੇ ਗੁਰੂ ਨਾਨਕ ਸਾਹਿਬ, ਕਸੋਟੀ ਦੇ ਰਹੇ ਨੇ ਕਿ ਅਸੀਂ ਆਪਣੇ ਆਪ ਦੀ ਪਹਿਲੇ ਪਛਾਣ ਕਰ ਰਹੀਏ, ਜਾਲ ਤੋਂ ਬਾਅਦ ਨਿਕਲਾਂਗੇ। ਪਹਿਲੇ ਤਾਂ ਅਸੀਂ ਪਛਾਣ ਕਰੀਏ ਅਸੀਂ ਕੌਣ ਆ, ਕਿਸ ਜਗ੍ਹਾ ਬੈਠੇ ਹਾਂ, ਕੀ ਕਰ ਰਹੇ ਹਾਂ, ਉਸ ਤੋਂ ਬਾਅਦ ਹੀ ਸੋਚਾਂਗੇ ਕਿ ਇਹਦੇ ਚੋਂ ਅਸੀਂ ਨਿਕਲਣਾ ਕਿਸ ਤਰੀਕੇ ਨਾਲ ਹੈ। ਤੇ ਅਗਰ ਸਾਡੇ ਅੰਦਰ ਕਾਮਨਾ ਮੌਜੂਦ ਹੈ ਤਾਂ ਵਿਚਾਰ ਕਰ ਲੈਣਾ ਕਿ ਅਸੀਂ ਉਹਨਾਂ ਦੇ ਅੰਦਰ ਬੈਠੇ ਹਾਂ। ਹੁਣ ਫਰਿਆਦ ਆਈ ਹੈ ਕਿ ਅਸੀਂ ਕਿਸ ਤਰੀਕੇ ਨਾਲ ਜਾਣੀਏ ਵੀ ਸਾਡੇ ਅੰਦਰ ਕਾਮਨਾ ਮੌਜੂਦ ਹੈ, ਉਸਦੀ ਵੀ ਕਸੌਟੀ ਗੁਰੂ ਨਾਨਕ ਸਾਹਿਬ ਦੇ ਰਹੇ ਨੇ। ਸਾਡੇ ਅੰਦਰ ਕਾਮਨਾ ਹੈ ਜਾਂ ਨਹੀਂ ਹੈ, ਜੋ ਵੀ ਕਿਰਿਆ ਅਸੀਂ ਅਪਣਾਈਏ ਕਾਮਨਾ ਦੇ ਅਧੀਨ ਹੈ, ਇਹ ਕਿਹਦੀ ਪਛਾਣ ਕਰਾਂਗੇ, ਉਸਦੀ ਕਸੌਟੀ ਕੀ ਹੈ? ਕ੍ਰੋਧ। ਅਗਰ ਤੁਹਾਡੇ ਅੰਦਰ ਕ੍ਰੋਧ ਮੌਜੂਦ ਹੈ ਤਾਂ ਸਮਝ ਲੈਣਾ ਕਿ ਤੁਸੀਂ ਕਾਮੀ ਹੋ। ਕਾਮੀ ਯਾਨੀ ਕਿ ਤੁਹਾਡੇ ਅੰਦਰ ਲਸਟ, ਹਵਸ ਹੈ, ਕਾਮਨਾ ਹੈ, ਵਸਤੂ ਪਦਾਰਥ ਔਰ ਸੰਬੰਧਾਂ ਦੀ। ਇਹ ਤਿੰਨ ਲਫ਼ਜ਼ਾਂ ਦੇ ਵਿੱਚ ਕੁੱਲ ਆਲਮ ਜੋ ਹੈ ਆ ਜਾਂਦਾ ਹੈ। ਤਾਂ ਹੁਣ ਵਿਚਾਰ ਕਰਕੇ ਦੇਖ ਲਓ, ਕ੍ਰੋਧੀ ਕੌਣ ਨਹੀਂ ਹੈ? ਅਸੀਂ ਚਿੱਟੇ ਵਸਤਰ ਪਾਉਂਦੇ ਹਾਂ, ਬੜੇ ਹੀ ਕੋਮਲ ਹੋ ਕਰਕੇ, ਨਿਰਮਲ ਹੋ ਕਰਕੇ, ਇਤਨੇ ਮਿੱਠੇ ਬੋਲਦੇ ਹਾਂ ਕਿ ਚੀਨੀ ਦੀ ਬੋਰੀ ਵੀ ਬਾਹਰ ਚਲੀ ਜਾਂਦੀ ਹੈ। ਮਾਚਸ ਦੀ ਡੱਬੀ ਦਾ ਕਦੀ ਵਿਚਾਰ ਕਰਕੇ ਦੇਖਿਆ? ਸਾਰੀ ਸ੍ਰਿਸ਼ਟੀ ਦੇ ਵਿੱਚ ਅਸੀਂ ਡੱਬੇ ਦੇ ਡੱਬੇ ਪੈਕਿੰਗ ਜਿਹੜੀ ਇੱਕ ਜਗ੍ਹਾ ਦੂਸਰੀ ਜਗ੍ਹਾ ਲੈ ਜਾਂਦੇ ਹਾਂ, ਆਏ ਤੇ ਨੇੜੇ ਹੀ ਲੈ ਜਾਂਦੇ ਹਾਂ, ਪਰ ਮਾਚਸ ਦੀ ਡੱਬੀ ਕਿਤਨੀ ਖਾਮੋਸ਼ ਹੈ, ਬਿਲਕੁਲ ਗੁਪਤ ਸੁਖ, ਕਹਿੰਦੀ ਮੇਰੇ ਅੰਦਰ ਅੱਗ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਕ ਤੀਲੀ ਕੱਢ ਕੇ ਰਗੜ ਕਰਕੇ ਦੇਖ ਲੈ, ਸਿਰਫ ਇੱਕ ਤੀਲੀ ਸਾਰੀ ਸ੍ਰਿਸ਼ਟੀ ਨੂੰ ਸਵਾਹ ਕਰਨ ਵਾਸਤੇ ਕਾਫੀ ਹੈ, ਪਰ ਬਾਹਰੋਂ ਬਿਲਕੁਲ ਦੁਲਹਨ ਬਣੀ ਬੈਠੀ ਹੈ ਕਿ ਮੇਰੇ ਅੰਦਰ ਅੱਗ ਨਹੀਂ ਹੈ। ਠੀਕ ਉਸੇ ਤਰੀਕੇ ਦੇ ਨਾਲ ਅਸੀਂ ਸਾਰੇ ਹੀ ਜਿਤਨੇ ਵੀ ਆ ਚਿਹਰੇ ਦੇ ਉੱਪਰ ਚਿਹਰੇ ਲਗਾ ਕਰਕੇ ਬੈਠੇ ਹਾਂ ਔਰ ਆਪਣੇ ਆਪ ਨੂੰ ਭੁੱਲ ਚੁੱਕੇ ਹਾਂ। ਅਸੀਂ ਕੌਣ ਹਾਂ? ਅਸੀਂ ਆਤਮਾ ਹਾਂ, ਆਤਮਾ ਆਪਣੇ ਆਪ ਨੂੰ ਭੁੱਲ ਚੁੱਕੀ ਹੈ, ਔਰ ਇਤਨੇ ਮੁਖੋਟੇ ਅਸੀਂ ਲਗਾ ਚੁੱਕੇ ਨੇ ਕਿ ਅੱਗੇ ਦਿਨ ਦੇ ਵਿੱਚ 50 ਬੰਦਿਆਂ ਨੂੰ ਮਿਲਦੇ ਹਾਂ ਤੇ 50 ਹੀ ਮੁਖੋਟੇ ਲਗਾਉਂਦੇ ਹਾਂ। ਮਾਂ ਦੇ ਸਾਹਮਣੇ ਜਾਂਦੇ ਹਾਂ ਤੇ ਮਾਂ ਦੇ ਰੂਪ ਦਾ ਮੁਖੋਟਾ ਲਗਾ ਲੈਂਦੇ ਹਾਂ, ਪਿਓ ਦੇ ਸਾਹਮਣੇ ਪਿਓ ਦਾ, ਮਿੱਤਰ ਦੇ ਸਾਹਮਣੇ ਮਿੱਤਰ ਦਾ, ਗੁਰੂ ਦੇ ਸਾਹਮਣੇ ਗੁਰੂ ਦਾ, ਆਵਾਜ਼ਾਂ ਹੀ ਬਦਲ ਜਾਂਦੀਆਂ, ਲਫ਼ਜ਼ ਹੀ ਬਦਲ ਜਾਂਦੇ ਨੇ। ਇਤਨੇ ਮੁਖੋਟਿਆਂ ਤੋਂ ਵੀ ਸਾਡਾ ਆਪਣਾ ਮੁਖੋਟਾ ਜੋ ਅਸਲੀ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਸੀ, ਆਪਣਾ ਅੰਸ਼ ਦਿੱਤਾ ਸੀ, ਯਾਨੀ ਕਿ ਆਤਮਾ ਸੀ, ਉਹ ਆਪਣੇ ਚਿਹਰੇ ਨੂੰ ਭੁੱਲ ਚੁੱਕੀ ਹੈ। ਆਤਮਾ ਹੀ ਪਰਮਾਤਮਾ ਹੈ, ਇਹ ਰਿਸ਼ੀਆਂ ਦਾ ਗਿਆਨ ਹੈ। ਜਿਸ ਨੇ ਆਪਣੀ ਆਤਮਾ ਦੀ ਖੋਜ ਕਰ ਲਈ, ਆਤਮਾ ਦੀ ਪਛਾਣ ਕਰ ਲਈ, ਆਤਮਾ ਨੂੰ ਪ੍ਰਾਪਤ ਕਰ ਲਿਆ, ਉਹ ਪਰਮਾਤਮਾ ਦਾ ਹੀ ਰੂਪ ਹੋ ਗਿਆ, ਕਿਉਂਕਿ ਅੰਸ਼ ਹੀ ਉਸਦਾ ਹੈਗਾ, ਸਾਰੇ ਗੁਣ ਹੀ ਉਹੀ ਹੈਗੇ ਨੇ। ਤੇ ਫਿਰ ਅਸੀਂ ਉਸ ਤੋਂ ਬਾਹਰ ਕਿੱਥੇ ਜਾਵਾਂਗੇ? ਯਾਨੀ ਕਿ ਅਸੀਂ ਜਨਮ ਔਰ ਮਰਨ ਦੇ ਗੇੜ ਤੋਂ ਵੱਜ ਜਾਵਾਂਗੇ। ਯਾਨੀ ਕਿ ਕ੍ਰੋਧ ਹੈ ਦੂਸਰੀ ਪਹਿਚਾਣ। ਅਗਰ ਕ੍ਰੋਧ ਹੈ ਤੇ ਵਿਚਾਰ ਕਰਕੇ ਦੇਖ ਲੈਣਾ ਤੁਸੀਂ ਕਾਮੀ ਹੋ, ਔਰ ਅਗਰ ਕਾਮੀ ਹੋ ਤਾਂ ਹੋਮਾ ਦੇ ਵਿੱਚ ਬੈਠੇ ਹੋ। ਤੇ ਵਿਚਾਰ ਕਰ ਲਓ, ਅਗਰ ਹੋਮਾ ਦੇ ਵਿੱਚ ਹੈਗੇ ਹਾਂ ਤੇ ਅਕਾਲ ਪੁਰਖ ਪਰਮਾਤਮਾ ਦੀ ਤਰਫ ਸਾਡੀ ਪੇਟ ਹੈ। ਅਸੀਂ ਅਨੰਤ ਯੁਗਾਂ ਤੱਕ ਜਿਤਨੇ ਵੀ ਅਸੀਂ ਕਰਿਆ ਕਰਮ ਅਪਣਾ ਲਈਏ, ਜਿਹੜੇ ਕਿ ਇਸ ਵਕਤ ਅਸੀਂ ਸਾਰੇ ਅਪਣਾਏ, ਦੁਲਹਨ ਬਣੀ ਬੈਠੇ ਹਾਂ। ਕਹੇ ਪ੍ਰਭ ਅਵਰ ਅਵਰ ਕਿਛ ਕੀਜੀਏ, ਸਭ ਬਾਤ ਸਿੰਗਾਰ ਫੋਕਟ ਫੋਕਟੇ। ਪਰਮਾਤਮਾ ਇਸ ਵਕਤ ਆਕਰ ਅਕਾਲ ਪੁਰਖ ਦੀ ਆਤਮਿਕ ਪ੍ਰੇਰਣਾ ਜੋ ਉਪਦੇਸ਼ ਦੇ ਰਹੀ ਹੈ, ਇਸ ਦੇ ਸਿਵਾ ਅਸੀਂ ਜੋ ਕੁਛ ਵੀ ਕਰਾਂਗੇ ਉਹ ਸਾਰੇ ਹੀ ਕਹਿੰਦੇ ਨੇ ਬਾਦ ਸਿੰਗਾਰ ਹੋ ਜਾਏਗਾ, ਫੋਕਟ ਦਾ ਸਿੰਗਾਰ ਹੋ ਜਾਏਗਾ, ਫੋਕਟ ਦਾ ਵਿਸ਼ੇ ਹੋ ਜਾਏਗਾ, ਕਿਉਂਕਿ ਅਕਾਲ ਪੁਰਖ ਪਰਮਾਤਮਾ ਨਹੀਂ ਮਿਲੇਗਾ। ਕਿ ਉਹ ਸਿੰਗਾਰ ਮਿਲਣ ਕੇ ਤਾਈ ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ। ਕੈਸੇ ਕਿਸ ਲਫ਼ਜ਼ ਗੁਰੂ ਨਾਨਕ ਸਾਹਿਬ ਨੇ ਪ੍ਰਯੋਗ ਕੀਤੇ ਨੇ? ਕਿ ਉਹ ਸਿੰਗਾਰ ਮਿਲਣ ਕੇ ਤਾਈ, ਇਹ ਸਾਰੀਆਂ ਦੁਲਹਨਾਂ ਉੱਥੇ ਬੈਠੀਆਂ ਨੇ ਅਕਾਲ ਪੁਰਖ ਪਰਮਾਤਮਾ ਦਾ ਮਿਲਣ ਦਾ ਚੋਕਟਾ ਲਗਾ ਕਰਕੇ, ਬਿਲਕੁਲ ਦੁਲਹਨ ਬਣ ਕੇ ਬੈਠੀਆਂ ਨੇ ਕਿ ਸਤਿਗੁਰ ਦੇ ਸਿਵਾ ਸਾਡਾ ਕੋਈ ਵੀ ਨਹੀਂ। ਸਾਧ ਸੰਗਤ ਜੀ, ਬਿਲਕੁਲ ਨਿਚੋੜ ਹੈ ਕਿ ਅਗਰ ਅੱਜ ਇਸ ਵਕਤ ਇਸ ਜਗ੍ਹਾ ਤੇ ਕੂੜ ਵੰਡਣਾ ਬੰਦ ਕਰ ਦਿੱਤਾ ਜਾਏ ਤੇ ਕੋਈ ਇਸ ਗਲੀ ਦੇ ਨੇੜੇ ਲੰਘਣਾ ਵੀ ਪਸੰਦ ਨਹੀਂ ਕਰੇ। ਇਹ ਸੱਚਾਈ ਹੈ। ਜਿਤਨੇ ਵੀ ਬੈਠੇ ਨੇ ਸਭ ਕਾਮ ਦੇ ਅਧੀਨ ਬੈਠੇ ਨੇ, ਕਾਮਨਾ ਨੂੰ, ਜਿਨ੍ਹਾਂ ਨੂੰ 40 ਸਾਲ ਵੀ ਹੋ ਗਏ, ਵਿਚਾਰ ਕਰਕੇ ਦੇਖ ਲੈਣਾ ਆਪਣੇ ਅੰਦਰ ਝਾਤੀ ਮਾਰ ਕਰਕੇ, 40 ਸਾਲ ਤੋਂ ਕਾਮ ਦੀ ਪੂਰਤੀ ਕਰ ਰਹੇ ਨੇ, ਝਾੜੂ ਲਗਾ ਰਹੇ ਨੇ, ਕੁੱਚੀਆਂ ਫੇਰ ਰਹੇ ਨੇ, ਸਭ ਦਿਖਾਵਾ ਆ ਗਏ ਉਸ ਕਾਮਨਾ ਦੀ ਪੂਰਤੀ ਵਾਸਤੇ। ਅਗਰ ਇਹ ਕਾਮਨਾ ਵਿੱਚੋਂ ਕੱਢ ਦਿੱਤੀ ਗਈ ਹੁੰਦੀ ਤੇ ਇਸ ਇੰਨਾ ਲੰਬਾ ਸਮੇਂ ਨਹੀਂ ਸੀ ਲੱਗਣਾ। ਪਰਮਾਤਮਾ ਹੈ ਕਿੱਥੇ ਸੀ? ਖਸਮ ਹੈ ਕਿੱਥੇ? ਤੁਹਾਡੇ ਅੰਦਰ ਬੈਠਾ। ਆਤਮਾ ਕਿੱਥੇ? ਤੁਹਾਡੇ ਅੰਦਰ ਹੈ। ਤੇ ਫਿਰ ਤਲਾਸ਼ ਕਿੱਥੇ ਹੋ ਰਹੀ ਹੈ? ਡੇਰੇ ਮੰਦਰ, ਕੁੱਚੀਆਂ ਫੇਰ ਕਰਕੇ, ਝਾੜੂ ਲਗਾ ਕਰਕੇ? ਇਸ ਤੋਂ ਸਪਸ਼ਟ ਹੋ ਜਾਂਦਾ ਕਿ ਅਸੀਂ ਸਾਰੇ ਕੰਮ ਹੀ ਯਾਨੀ ਕਿ ਹੋਮਾ ਦੇ ਵਿੱਚ ਬੈਠੇ ਹਾਂ। ਜੋ ਕੁਛ ਵੀ ਕੀਤਾ, ਚਾਹੇ ਪੂਰਨ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਕੀਤਾ, ਡੇਰੇ ਮੰਦਰ ਗੁਰਦੁਆਰੇ ਕੀਤਾ, ਅਧੂਰੀ ਜਗ੍ਹਾ ਤੇ ਕੀਤਾ, ਸੰਸਾਰ ਵਿੱਚ ਕੀਤਾ, ਜੋ ਕੁਛ ਵੀ ਕੀਤਾ ਹੋਮਾ ਦੇ ਅਧੀਨ ਕੀਤਾ। ਔਰ ਹੋਮਾ ਦਾ ਕੀਤਾ ਆ ਜਿਹੜਾ ਹੈ ਇਸ ਮੁਲਕ ਦੇ ਵਿੱਚ ਇਸ ਜੀਵਾਤਮਾ ਨੂੰ ਅਪਾਰ ਜਗ੍ਹਾ ਤੱਕ ਕੋਈ ਮਾਈ ਕਾ ਲਾਲ ਬਚਾ ਨਹੀਂ ਸਕੇਗਾ, ਟੁਟਾਨ ਦੇਣਾ ਪਏਗਾ। ਕਿਸੇ ਭਰਮ ਦੇ ਵਿੱਚ ਮਤ ਆਉਣਾ ਕਿ ਸਤਿਗੁਰੂਆਂ ਨੇ ਐਸੇ ਬਚਨ ਕੀਤੇ ਨੇ ਜਾਂ ਕੁਛ ਹੋਰ ਕੀਤੇ ਨੇ। ਅਸੀਂ ਉਹਨਾਂ ਦੀ ਬਾਣੀ ਜਦੋਂ ਆਏ ਸਨ ਤਾਂ ਦੋ ਅੰਗਲ ਦੂਰ ਹੀ ਸਨ। ਉਹ ਦੋ ਅੰਗਲ ਦੀ ਦੂਰੀ ਅੱਜ ਤੱਕ ਤੈਅ ਨਹੀਂ ਹੋ ਸਕੀ ਤੇ ਫਿਰ ਕਿਸ ਚੀਜ਼ ਦਾ ਅੰਕਾਰ ਲਾ ਕਰਕੇ ਬੈਠੇ ਹਾਂ? ਅਸੀਂ ਸਭ ਉਹਨਾਂ ਦੀ ਕਿਰਿਆ ਕਰ ਰਹੇ ਹਾਂ। ਉਹ ਸੋਨੇ ਦੀ ਕਿਰਿਆ ਤੋਂ ਅਸੀਂ ਬਚ ਨਹੀਂ ਸਕਾਂਗੇ, ਇਹਦਾ ਪ੍ਰਤੀਫਲ ਮੌਜੂਦ ਹੈ। ਇਸ ਪ੍ਰਤੀਫਲ ਨੂੰ ਵਿਅਕਤ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਮਿਸਾਲਾਂ ਦਿੱਤੀਆਂ ਨੇ ਕਿ ਅਸੀਂ ਇਸ ਤੋਂ ਬਚ ਨਹੀਂ ਸਕਦੇ ਤੇ ਇਸ ਦਾ ਅਰਥ ਕੀ ਹੈ। ਇਸ ਕਾਮ ਨੂੰ ਸਮਝਣ ਵਾਸਤੇ, ਇਹ ਸੋਨਾ ਨੂੰ ਸਮਝਣ ਵਾਸਤੇ, ਇਹ ਜੋ ਸ਼ਬਦ ਗੁਰੂ ਨਾਨਕ ਸਾਹਿਬ ਨੇ ਹਉ ਦੇ ਨਾਂ ਤੋਂ ਉਚਾਰਿਆ ਹੈ, ਇਹ ਬੜਾ ਭੇਦ ਭਰਿਆ ਸ਼ਬਦ ਹੈ। ਜਦ ਤੱਕ ਇਹਦੀ ਚਾਬੀ ਗੁਰੂ ਨਾਨਕ ਸਾਹਿਬ ਨਹੀਂ ਦੇਣਗੇ, ਤਦ ਤੱਕ ਇਸ ਸ਼ਬਦ ਨੂੰ ਇਸ ਧਰਤੀ ਦੇ ਉੱਪਰ ਕੋਈ ਵੀ ਮਾਈਕਾ ਲਾਲ ਜਾਣ ਨਹੀਂ ਸਕਦਾ। ਹੁਣ ਆਉਂਦਾ ਹਉ ਹਉ ਕਰਦਾ ਚਲਾ ਜਾਏਗਾ, ਪਰ ਉਸਨੂੰ ਇਸਦੇ ਭਾਗ ਨਹੀਂ ਮਿਲਣਗੇ ਕਿ ਇਸ ਦੇ ਅੰਦਰ ਕਿਹੜਾ ਰੂਹਾਨੀ ਗਿਆਨ ਮੌਜੂਦ ਹੈ। ਹਾਲਾਂਕਿ ਚਾਬੀ ਵੀ ਗੁਰੂ ਨਾਨਕ ਸਾਹਿਬ ਬੜੀ ਚਤੁਰਾਈ ਦੇ ਨਾਲ ਇਸੀ ਦੇ ਅੰਦਰ ਰੱਖਦੇ ਨੇ। ਇਸ ਤੋਂ ਪਹਿਲੇ ਵੀ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਨੇ ਲਿਆ ਸੀ ਆਸਾ ਦੀ ਵਾਰ ਦੇ ਵਿੱਚੋਂ, ਪੈ ਦੇ ਨਾਂ ਤੋਂ, ਪੈ ਵੀ ਚੱਲੇ ਲੱਖ ਦਰਿਆਓ। ਉਸ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਸੀਗਾ ਕਿ ਅਸੀਂ ਸਾਰੇ ਪੈ ਪੈ ਕਰਦੇ ਹੀ ਖਤਮ ਹੋ ਗਏ, ਪਰ ਉਹ ਪੈ ਅਸਲ ਦੇ ਵਿੱਚ ਸ਼ਬਦ ਸੀ। ਅਗਰ ਪੈ ਦੀ ਜਗ੍ਹਾ ਅਸੀਂ ਸ਼ਬਦ ਅਰਥ ਨੂੰ ਲਗਾ ਦਈਏ ਤੇ ਸਾਰਾ ਸ਼ਬਦ ਜਿਹੜਾ ਪ੍ਰਗਟ ਹੋ ਜਾਂਦਾ ਸੀ। ਠੀਕ ਉਸੇ ਤਰੀਕੇ ਦੇ ਨਾਲ ਇਸ ਹਉ ਲਫ਼ਜ਼ ਦੇ ਵਿੱਚ ਅਗਰ ਅਸੀਂ ਕਰਮ ਦਾ ਅਰਥ ਲਗਾ ਦਈਏ, ਕਰਮ ਰੂਪੀ ਚਾਬੀ ਲਗਾ ਦਈਏ, ਤੇ ਸਾਰਾ ਸ਼ਬਦ ਜਿਹੜਾ ਹੈ ਆਪਣੇ ਭੇਦ ਨੂੰ ਪ੍ਰਗਟ ਕਰ ਦਿੰਦਾ ਹੈ। ਯਾਨੀ ਕਿ ਇੱਕ ਖਜ਼ਾਨਾ ਹੈ, ਤਾਲਾ ਲਗਾਇਆ ਉਹਦੇ ਉੱਪਰ, ਅਸੀਂ ਖਜ਼ਾਨੇ ਨੂੰ ਪ੍ਰਾਪਤ ਨਹੀਂ ਕਰ ਸਕਦੇ। ਠੀਕ ਉਸੇ ਤਰੀਕੇ ਦੇ ਨਾਲ ਇੱਕ ਮਨੁੱਖੀ ਜਨਮ ਦੇ ਵਿੱਚ ਵੀ ਅਪਾਰ ਖਜ਼ਾਨਾ ਮੌਜੂਦ ਹੈ, ਪਰ ਤਾਲਾ ਲੱਗਾ ਹੋਇਆ, ਚਾਬੀ ਨਹੀਂ ਹੈ। ਜਿਸ ਨੂੰ ਚਾਬੀ ਦਾ ਭੇਦ ਮਿਲ ਗਿਆ, ਉਸ ਮਨੁੱਖੀ ਜਨਮ ਦੇ ਵਿੱਚ ਅਪਾਰ ਖਜ਼ਾਨੇ ਨੂੰ ਪ੍ਰਾਪਤ ਕਰਕੇ ਮਾਲਾਮਾਲ ਹੋ ਸਕਦਾ। ਪਰ ਅਸੀਂ ਅਪਾਰ ਜਨਮ ਲੈਣ ਦੇ ਬਾਅਦ ਕੰਗਲੇ ਆਏ ਔਰ ਕੰਗਲੇ ਚਲੇ ਗਏ। ਬਾਦਸ਼ਾਹ ਦੇ ਪੁੱਤਰ ਤੇ ਕਰੋੜਾਂ ਵਾਰੀ ਬਣੇ ਆ, ਉਹ ਬੜੀਆਂ ਛੂਟਾਂ ਵੀ ਮਿਲੀਆਂ ਨੇ, ਬੜੇ ਨਜਾਇਜ਼ ਲਾਭ ਵੀ ਚੁੱਕੇ ਨੇ, ਬੜੇ ਪਸੰਦਗੀ ਔਰ ਨਾ ਪਸੰਦਗੀ ਦੇ ਮਜ਼ਬੂਨ ਵੀ ਚਾਲੂ ਕੀਤੇ ਨੇ, ਪਰ ਇਸ ਸਖੁੱਟ ਭੰਡਾਰ ਨੂੰ ਅੱਜ ਤੱਕ ਪ੍ਰਾਪਤ ਨਹੀਂ ਕਰ ਸਕੇ। ਕਾਰਨ ਅਸੀਂ ਚਾਬੀ ਨੂੰ ਸਮਝ ਨਹੀਂ ਸਕੇ। ਠੀਕ ਉਸੇ ਤਰੀਕੇ ਦੇ ਨਾਲ ਇਸ ਸ਼ਬਦ ਦੇ ਵਿੱਚ ਜਦ ਅਸੀਂ ਕਰਮ ਦੀ ਚਾਬੀ ਲਗਾ ਦੇਵਾਂਗੇ ਤੇ ਇਹ ਬਚਨਾਂ ਦਾ ਖਜ਼ਾਨਾ, ਅਕਾਲ ਪੁਰਖ ਦੀ ਆਤਮਿਕ ਪ੍ਰੇਰਣਾ ਸਾਡੀ ਚੋਲੀਆਂ ਆਪਣੇ ਆਪ ਤਕਸੀਮ ਕਰ ਦਿੱਤੀ ਜਾਏਗੀ, ਔਰ ਇਸ ਚਾਬੀ ਦੇ ਬਗੈਰ ਇਸ ਦੇ ਭਾਵ ਨੂੰ ਕੋਈ ਵੀ ਜੋ ਹੈ ਜਾਣ ਨਹੀਂ ਸਕਦਾ। ਹੁਣ ਇਹ ਕਰਮ ਕੀ ਹੈ? ਕਰਮ ਦੇ ਉੱਪਰ ਅਸੀਂ ਅੱਜ ਥੋੜਾ ਜਿਹਾ ਵਿਚਾਰ ਕਰਾਂਗੇ। ਸਮੇਂ ਦੀ ਮਰਿਆਦਾ ਇਤਨਾ ਵਿਸ਼ਾਲ ਮਜ਼ਮੂਨ ਹੈ, ਇਸ ਜਾਣ ਨੂੰ ਪਹਿਚਾਣਨ ਵਾਸਤੇ ਸਿਰਫ ਇਸ ਹਉ ਹਉਮੈ ਨੂੰ ਪਹਿਚਾਣਨਾ ਹੈ। ਜਿਸ ਨੇ ਇਸ ਹਉਮੈ ਨੂੰ ਪਹਿਚਾਣ ਲਿਆ, ਧਾਰਨ ਕਰ ਲਿਆ ਇਸ ਦੇ ਬਚਨਾਂ ਨੂੰ, ਤੇ ਸਾਧ ਸੰਗਤ ਜੀ, ਉਹ ਜ਼ਰੂਰ ਕੋਈ ਨਾ ਕੋਈ ਘੜੀ ਐਸੀ ਅਵਸ਼ ਆਏਗੀ ਉਸ ਦੀ ਜ਼ਿੰਦਗੀ ਦੇ ਵਿੱਚ ਕਿ ਆਪਣੇ ਆਪ ਨੂੰ ਮੁਕਤ ਕਰਾ ਲਏਗਾ। ਬਾਕੀ ਸਾਰੀਆਂ ਹੀ ਵਿਧੀਆਂ, ਸਾਰੇ ਹੀ ਡੇਰੇ, ਮਤ, ਧਰਮ, ਗੁਰਦੁਆਰੇ, ਮੰਦਰ, ਇਹ ਸਭ ਫੋਕਟ ਦਾ ਵਿਸ਼ਾ ਹੈ। ਕਿ ਉਹ ਸਿੰਗਾਰ ਮਿਲਣ ਕੇ ਤਾਏ ਸਭ ਬਾਦ ਸਿੰਗਾਰ, ਇਹ ਜਿਤਨਾ ਵੀ ਅਸੀਂ ਸਿੰਗਾਰ ਕਰਕੇ ਬੈਠੇ ਹਾਂ, ਵਿਧੀਆਂ ਲੈ ਕਰਕੇ, ਕੋਈ ਵੀ ਇੱਥੇ ਐਸਾ ਨਹੀਂ ਜਿਸ ਨੇ ਨਾਮ ਨਹੀਂ ਲਿਆ ਜਾਂ ਅੰਮ੍ਰਿਤ ਨਹੀਂ ਫਿਟਾ ਜਾਂ ਸਤਿਗੁਰੂ ਨੂੰ ਨਹੀਂ ਮੰਨਦਾ, ਯਾਨੀ ਕਿ ਡੇਰੇ, ਮੰਦਰ, ਗੁਰਦੁਆਰੇ ਨਹੀਂ ਜਾਂਦਾ, ਪਰਮਾਤਮਾ ਨੂੰ ਨਹੀਂ ਮੰਨਦਾ। ਸ਼ਿੰਗਾਰ ਹੈ, ਦੁਲਹਨ ਬਣੇ ਅਸੀਂ ਸਾਰੇ ਬੈਠੇ ਹਾਂ ਇਸ ਜਗਤ ਤੇ ਵੀ, ਸਾਰੇ ਥੋੜਾ ਬਹੁਤ ਸਿੰਗਾਰ ਜੀਵਾਤਮਾ ਕਰਦੀ ਹੈ ਪਰਮਾਤਮਾ ਨੂੰ ਮਿਲਣ ਵਾਸਤੇ। ਪ੍ਰਭ ਲਿਓ ਸੁਹਾਗਣ, ਸੁਹਾਗਣ ਕੌਣ ਹੈ ਜਿਹੜੀ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੀ ਹੈ? ਹੁਣ ਪਰਮਾਤਮਾ ਨੂੰ ਕੌਣ ਪ੍ਰਾਪਤ ਕਰਦਾ ਹੈ ਜਿਹੜਾ ਇਹ ਸੋਨੇ ਤੋਂ ਬਚਦਾ, ਉਹਨਾਂ ਨੂੰ ਮੋਲ ਕਰ ਲੈਂਦਾ, ਮੋਲ ਲੈਂਦਾ ਪਰਮਾਤਮਾ ਵਾਲੇ ਪਾਸੇ। ਔਰ ਇਹ ਮਿਹਨਤ ਦਾ ਵਿਸ਼ਾ, ਕਮਾਈ ਦਾ ਵਿਸ਼ਾ, ਥੂਕ ਮੁੱਖ ਪਈਆ, ਥੁੱਕ ਮੂੰਹ ਤੇ ਪੈ ਜਾਂਦੀ ਹੈ ਜਿਹੜੇ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ। ਔਰ ਸਾਧ ਸੰਗਤ ਜੀ, ਨਾਰਾਜ਼ ਹੋਣ ਦਾ ਕੋਈ ਵਿਸ਼ਾ ਨਹੀਂ ਹੈ, ਅਸੀਂ ਸਾਰੇ ਇਸ ਵਕਤ ਇਸ ਦਰਬਾਰ ਦੇ ਵਿੱਚ ਵੀ ਜਿਤਨੇ ਬੈਠੇ ਹਾਂ ਇਸ ਮੂੰਹ ਤੇ ਪਈ ਥੁੱਕ ਨੂੰ ਚੱਟ ਰਹੇ ਹਾਂ। ਹੁਣ ਮੂੰਹ ਕਿਹੜਾ ਹੈ? ਇਹਨਾਂ ਭਾਵਾਂ ਦਾ ਸ਼ਰਵਣ ਕਰੋ, ਮੂੰਹ ਹੈ ਆਤਮਾ। ਹੁਣ ਥੁੱਕ ਕੀ ਹੈ? 84 ਲੱਖ ਕਿਸਮ ਦੀ ਬੜੀ ਬੜੀ ਮਿੱਠੀ ਥੁੱਕ ਪੈਂਦੀ ਹੈ ਇਹਦੇ ਉੱਪਰ। ਇੱਕ ਥੁੱਕ ਚੱਟ ਕੇ ਖਤਮ ਕਰਦੀ ਹੈ, ਦੂਸਰੀ ਥੁੱਕ ਦਿੱਤੀ ਜਾਂਦੀ ਹੈ, ਦੂਸਰਾ ਸਵਾਦ ਘਟਾਉਂਦੀ ਹੈ, ਤੀਸਰੀ ਥੁੱਕ ਦਿੱਤੀ ਜਾਂਦੀ ਹੈ। ਯਾਨੀ ਕਿ 84 ਲੱਖ ਕਿਸਮ ਦੀ ਇਹ ਥੁੱਕ ਅਪਾਰ ਜੁਗਾਂ ਤੋਂ ਚੱਟਦੀ ਆ ਰਹੀ ਹੈ, ਪਰ ਕਦੀ ਇਸਨੇ ਆਪਣਾ ਮੂੰਹ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਜੇ ਕੀਤੀ। ਇਹ ਇਸ ਜੀਵਾਤਮਾ ਦੀ ਵਡਿਆਈ, ਮਤ ਕੋਈ ਜਾਣੇ ਕਿ ਸਾਤਮਾ ਨੂੰ ਆਪਣੇ ਆਪ ਇਸੇ ਤਰੀਕੇ ਦੇ ਨਾਲ ਕੈਦ ਕਰ ਰੱਖਿਆ ਗਿਆ। ਇਹ ਥੁੱਕ ਚੱਟ ਕੇ ਸਵਾਦ ਲਗਾ ਕਰਕੇ ਆਪਣੇ ਆਪ ਨੂੰ ਇਸਨੇ ਬੰਦੀ ਬਣਾ ਰੱਖਿਆ, ਔਰ ਇਸ ਵਕਤ ਇਹ 14 ਇੰਦਰੀਆਂ ਦਾ ਸਵਾਦ ਲਗਾਉਂਦੀ ਹੋਈ ਕਿਤਨੀ ਪਿਆਰੀ ਥੁੱਕ ਨੂੰ ਚੱਟ ਰਹੀ ਹੈ ਇਸ ਵਕਤ। ਵਿਚਾਰ ਕਰਕੇ ਦੇਖ ਲਿਆ, ਅਸੀਂ 50 ਸਾਲ ਦੇ, 60 ਸਾਲ ਦੇ ਹੋ ਚੱਲੇ ਹਾਂ, ਨਿਰੰਤਰ ਇਹ ਸਵਾਦ ਲਗਾ ਰਹੇ ਹਾਂ, ਨਿਰੰਤਰ ਇਸ ਥੁੱਕ ਨੂੰ ਚੱਟ ਰਹੇ ਹਾਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਪ੍ਰਾਪਤ ਨਹੀਂ ਨਾ ਕੀਤਾ ਉਹਨਾਂ ਨੂੰ ਇਹ ਥੁੱਕ ਹੀ ਪੈਂਦੀ ਹੈ, 84 ਲੱਖ ਕਿਸਮ ਦੀ, ਔਰ ਅਪਾਰ ਜੁਗਾਂ ਤੋਂ ਚੱਟ ਰਹੇ ਨੇ, ਔਰ ਅੱਗੇ ਵੀ ਚੱਟਦੇ ਹੀ ਰਹਿਣਗੇ। ਇਹ ਸਰੀਰਕ ਰੂਪ ਦੀ ਕਿਰਿਆ 2-4 ਘੰਟੇ ਦੀ ਹੈ, ਸਭ ਹੋਮਿਆਂ ਦੇ ਵਿੱਚ ਆ ਚੁੱਕੀ ਹੈ, ਗੁਰੂ ਨਾਨਕ ਸਾਹਿਬ ਸੁਰੂ ਚ ਸਪਸ਼ਟ ਕਰ ਚੁੱਕੇ। ਮਤ ਕੋਈ ਜਾਣੇ ਕਿ ਅਸੀਂ ਆਪਣੇ ਆਪ ਨੂੰ ਮੁਕਤ ਕਰ ਚੁੱਕੇ ਹਾਂ ਜਾਂ ਹਜ਼ੂਰ ਪਾਤਸ਼ਾਹ ਬਖਸ਼ ਦੇਣਗੇ। ਹਜ਼ੂਰ ਪਾਤਸ਼ਾਹ ਦਾ ਆਪਣਾ ਬਣਾਇਆ ਹੋਇਆ ਕਰਮ ਦਾ ਨਿਯਮ ਹੈ, ਮੌਤ ਦਾ ਨਿਯਮ ਹੈ। ਅਗਰ ਉਹ ਆਪ ਇਸ ਤਰੀਕੇ ਦੇ ਨਾਲ ਵਿੱਚੋਂ ਉਦੂਲੀ ਕਰ ਦੇਣਗੇ, ਇਹ ਸ੍ਰਿਸ਼ਟੀ ਸਾਧ ਸੰਗਤ ਜੀ ਫਨਾ ਹੋ ਜਾਏਗੀ, ਇਹ ਸ੍ਰਿਸ਼ਟੀ ਇੱਕਦਮ ਖਤਮ ਹੋ ਜਾਏਗੀ, ਦ੍ਰਿਸ਼ਟੀਗੋਚਰ ਨਹੀਂ ਹੋਏਗੀ। ਇਸ ਕਰਕੇ ਉਹਨਾਂ ਦੇ ਬਚਨਾਂ ਦੇ ਗਲਤ ਅਰਥ ਮਤ ਕਦੀ ਵੀ ਲਓ, ਅਧੂਰੇ ਅਰਥਾਂ ਦੇ ਵਿੱਚ ਕਦੀ ਵੀ ਮਰ ਜਾਓ, ਅਸੀਂ ਉਹਨਾਂ ਦੀ ਬਾਣੀ ਨੂੰ ਸਮਝ ਨਹੀਂ ਸਕਦੇ। ਆਪਣੇ ਆਪ ਦੀ ਪਛਾਣ ਕਰੋ, ਇਸ ਥੁੱਕ ਨੂੰ ਚੱਟਣਾ ਛੋੜ ਦਿਓ, ਇਹ ਇੰਦਰੀ ਭੋਗਾਂ ਨੂੰ ਤਿਆਗ ਦਿਓ, ਇਹ ਸਵਾਦਾਂ ਦਾ ਤਿਆਗ ਦਿਓ, अपने आप ही तुहाडा चेहरा निखरन लग जाएगा, अपने आप ही आत्मा रूपी दर्पण चमकन लग जाएगा। इस आत्मा रूपी दर्पण ने इस परमात्मा के दर्शन कर रहे हो, अपने आप परमात्मा प्रकट हो जाएगा। केड़े परम च बैठे हो, क्या ताकत नहीं है? बिना सतगुरु दे ये आत्मा पर ब्रह्म तक जा सकती है। पिछले सत्संग जी गुरु नानक साहब ने स्पष्ट करता सी। फिर केड़े अहंकार दे विच केड़े गद्दियां दे चक्कर लगा रहे हो? कोई अपार ताकत लेकर के असं बैठे, कोई घट ताकत नहीं है। हम फरियाद आई है भी असं इस पार ब्रह्म तक तो जा सकते हैं, पर ब्रह्म तो परे सचखंड नहीं जा सकते। इसका क्या कारण है? इसका कारण है कि जितनी क्षमता इसमें दिखती गई है आत्मा ने, वो पार ब्रह्म तक भी दिखती गई है। उस तो अगे की क्षमता ही नहीं है, पर तुम घबराने की कोई जरूरत नहीं है, कोई छोटा विषय नहीं है। अगर तुम इतना शौक और प्यार रखते हो अकाल पुरख परमात्मा के मिलन का कि बिना किसी सहारे के पार ब्रह्म तक पहुंचाओगे, तो सात संगत जी अकाल पुरख परमात्मा जिसका कि असं अंश है गया, वो कोई अख बंद करके नहीं जो बैठा, हर जर्रे के उपर नजर रख करके बैठा। क्या ऐसी महान जीवात्मा नु जरा कि इतना शौक रख दी उसनु मिलने वास्ते और पर ब्रह्म तक दे रस्ते नु पार कर जांदी सारी माया नु ठोकर मार दिंदी है, क्या उसनु अपने नाल नहीं मिला लेगा? और इस दे विच ताकत दे रूप दे विच इस जगत दे विच प्रगट हुंदा है, चाहे वह सतगुरु दे विच किसी ताकत दे रूप दे विच आए या किसी भी होर तरीके दे नाल किसी भी जीवात्मा का कल्याण करे, ये उसका अपने निजी विषय है। पर किसी भ्रम दे विच मत रहना, ना कोई गुरु की निंदा है, पूर्ण विश्लेषण है। कोई भ्रम चलाने वास्ते इतने अकाल पुरख की ताकत नहीं प्रगट हो रही, असं ये सारे भ्रमां चो निकलना है। और ऐसी वाणी ऐसे खुले वचन अज तक इस धरती से किसी ने भी नहीं किए, किसी भी सतगुरु ने यह वचन नहीं प्रगट किए। कारण कि हर एक नूं यह ताकत एक सीमा तक मिलती है और वह सीमा इतनी छोटी होंगी है उस अकाल पुरख की समर्था के अगे, इतनी छोटी होंगी है सात संगत जी कोई लफज नहीं छोटा असं उन्होंने बयान कर सकते। पर छोटी जी ताकत इस जगत दे विच इतनी वड्डी विशाल नजर आंदी है कि असीं उसनूं परमात्मा कह करके पूजना शुरू कर दिंदे हां। इत्थे ही भ्रम पैदा हो जांदा, इत्थे ही उहना जिहड़ी सानूं गिरा लैंदी है और असीं मत धर्म गद्दियां दे चक्कर दे विच अपनी अस्थी नूं मिटाना शुरू कर दिंदे, उस रस्ते नूं भुल जांदे हां, उस तों विमुख हो जांदे हां कि जिस जगह ते जा करके असीं अपना कल्याण करना है उस जगह ते जा करके असीं होर कई तरीके दी शरीरिक क्रिया तक ही सीमित रह जांदे। थाणियां जाओ, हस्पतालां जाओ, उत्थे क्या मिलदा सानूं जा करके देखो, इक लिस्ट लगी हुई है, 10 नंबर की लिस्ट है रोगियों की लिस्ट है। उसे तरीके का तुम डेरिया जाकर के देख लो, मंदिर गुरुद्वार जाकर के देख, उत्थे भी लिस्टा लगी हुई ने। कहते हैं कि यह मान मान सेवादार ने, सात संगत जी गुरु नानक साहब बिल्कुल स्पष्ट कर रहे हैं, ये मानसिक रूप दे विच बनाए गए गुलाम ने, रोगी ने। क्या करते ने? विशेष विशेष मीटिंगा करते ने प्रबंध के नाम से, विशेष नियम बनाए जाते हैं, विशेष कुछ लफज धारण किए जाते हैं और जड़े इन्हों की गुलामी कर लेंगे, हामी भर देंगे ने, इन्हों की जी जूरी करते ने, वो तो अपने भैन भरावान मुतलक जहर उगलिया जाता, अभाव पैदा किया जाता, मत और धर्म चलाए जाते हैं। कई तरीके के ऐसे निकृष्ट विषय यानी कि असं इतने बैठ करके बयान भी नहीं कर सकते, सिर्फ निजी स्वार्थों की पूर्ति खाओ होर कोई भी नहीं, सब के अंदर वो काम मौजूद है, कामना मौजूद है। अपने भैन भरावान के प्रति जो अभाव पैदा कर दिया जाता जब तीसरा लफज उस आ गया, सात संगत जी परमार्थी हो ही नहीं सकता और परमार्थी कभी यह रोगी नहीं बनेगा। यह शरीर और मानसिक रूप दे विच बनाया गया रोगी कभी भी इस जगत दे विच आत्मा का कल्याण नहीं कर पाएगा। यह अटल वचन है, युगा युग अटल रहेगा, इसनूं अपने पल्ले बांध लो। अगर अपना कल्याण करना चाहते हो तो संतां दीआं क्लासां ते सात संगत जी जंगलां दे विच भी पेड़ां थले भी लग गई। गुरु नानक साहब ने 22 साल तो वध समय कोई इट मंदिर का कोई ऐसा गुरुद्वारा नहीं सी बनाया, कोई धर्मशाला नहीं सी बनाई, घर घर जाकर के अपने मालिक दे प्यारियां नूं कट लिया सी। ते सानू भी वही चाहिए ने, सानू यह वड्डियां वड्डियां बिल्डिंगा मत और धर्म सोने के चढ़े पत्थर यह सब सानू नहीं चाहिए। सानू तो एक स्टूडेंट चाहिए है, सिर्फ एक जड़ा अकाल पुरख परमात्मा नू मिलन का शौक रखता होगा और उस एक नू ले जाने वास्ते वह अकाल पुरख परमात्मा आप धरती से उतर करके आएगा, उसके पैरों तले अपना हाथ रखेगा और उसनु अपने मोढ़िया से बिठा करके अपने घर ला करके जाएगा। किस अंकार दे विच बैठे हो, असीं किस मत धर्म नू मनदे आ, किहड़े विधियां और किहड़े नियमां का प्रचार कर रहे हो? उस अकाल पुरख परमात्मा नूं सृष्टि चलाने वास्ते कितनियां मीटिंगां करनियां पैंदियां ने और असीं किहड़ा प्रचार कर रहे हैं, किस चीज का प्रबंध कर रहे हैं, जहर उगल रहे हैं। जहर का भाव है कि जो कुछ कर रहे हैं इसका भुगतान देना पड़ेगा। डेरे मंदिर और गुरुद्वारे किया गया उगलिया हुआ ऐसा जहर, यह डबल भुगतान है। अगर पुण्य डबल है तो पाप भी डबल है, कोई माई का लाल अपने आप को बचा नहीं सकता। गुरु नानक साहब ने सत्संग शुरू च स्पष्ट करता से कि असं अपनी उंगल छुड़ा चुके हैं और जन्म साढ़े पक्के हो चुके हैं, तो अज दिया इन्होंने मिसालों तो स्पष्ट हो जाएगा, रूह अपने अंदर झाती मार करके देख सकदियां ने कि सचमुच ही असं उंगल भी छुड़ा चुके हैं और जन्म भी पक्के किए जा चुके हैं। तो सतगुरु जी किरिया चला रहे हैं अपनी मौज के बड़े ढंग के चला रहे हैं, सात संगत जी उस किरिया में कोई माई का लाल नहीं जा सकता, उन्हें सोची दी नहीं किसी, अगर दिती होंगी तो कोई पहचान करता भी इतने की हो रहा या जगत देवी संत मत कितने हैगी और कौन चला रहा। सब अपने अपनी बुद्धि का इस्तेमाल करते हुए हम बुद्धि कि अधीन है चित दे अधीन चित दे उपर अंकार बैठा असं अंकार की कैद के हाँ तन और होमे का पिंजरा इस तो असं छुटकारा नहीं प्राप्त कर सके तो फिर उस पर परम परमात्मा की किरिया किस तरह असं जान लवेंगे क्या थोड़ी जी ड्यूटियां दे करके या थोड़ी जी ताकत प्राप्त करके तो पहले स्पष्ट कर चुके हैं कि इतनी छोटी ताकत है कि वह लाभ बयान व्यक्ति नहीं की जा सकती। हूँ इसी बाणी ऋषि मुनिया ने वेदा के प्रकट किया वेदा के तीन हिस्से ने पहला हिस्सा जड़ा है कर्म के संबंध रखता है कर्म काम तो कर्म का ही मजमून असं लै करके बैठे हाँ तो कर्म के मजमून के उपर वेद क्या उपदेश करते हैं वेद मुनि ने क्या उपदेश दिता उससे थोड़ा जहां विचार करिए तो सारा मजमून और स्पष्ट हो जाएगा। कर्म उन्होंने पांच हिस्सों के तकसीम किया वेद जी ने पहला कहते हैं नित्य कर्म कि रोज कर्म करने ने जड़े कि आवश्यक ने इंसानी जन्म वास्ते क्योंकि और कोई भी जून जड़ी कर नहीं सकती वह वृत्ति के अनुसार काम करती है वृत्ति गुण के हिसाब मिलती है गुण कर्म के हिसाब न और कर्म सिर्फ इंसानी जन्म के जा सकता है और किसी भी जन्म के कर्म की कोई किरिया नहीं है यानी कि उसका कोई प्रतिफल नहीं कोई भुगतान नहीं। इस तो सोच लो कि असं कितनी कीमती किरिया लैकर के बैठे हाँ पल पल साडा कीमती है सूक्ष्म स्थूल और मानसिक रूप के जो जीवात्मा इस मनुख जन्म के आकर के इस संसार के अपनी प्राण शक्ति जिस दे उपर खर्च करेगी शरीर के उपर वस्तु पदार्थ और संबंधा के उपर यह पाप कमाएगी और अगर परमात्मा के उपर खर्च करेगी तो यह पुन कमाएगी। यह डेफिनेशन इस कसौटी हमेशा अपने नाल रखो इसके अलावा इस जाल की पहचान नहीं कर सकोगे। तो पहला जो नित्य कर्म वेद मुनि जी ने कहा बिल्कुल स्पष्ट किया कि नित्य कर्म कह रहे हैं कि उस परमात्मा याद करना उसका शुक्र गुजार होना। हुण किसी मत या धर्म ने ढाई घंटे भजन कहता किसी ने ढाई घंटे यानी कि पांच बाणियों का पाठ कह दिता किसी ने कुछ अलग अलग युग के अलग अलग समय के जैसा संतान को ठीक लगा वैसा उपदेश करता तो असी किसी वाद विवाद की तो फसना नहीं असी तो नित्य कर्म की गल कर रहे हैं कि एक मनुखे जन्म के आई जीवात्मा ने उस परमात्मा की बंदगी जरूर करनी है ये नित्य दे कर्म ने यानी कि पांच कर्म पांच दे पांच असी धारण नहीं करांगे तो कर्म के मजमून असी प्राप्ति नहीं कर सकते यानी कि नित्य कर्म हर मनुख ने अवश्य करने ने चाहे वह किसी भी तरीके दे नाल कितना भी वड्डा क्यों ना है चाहे कितने भी यानी कि मत और धर्म नूं चलाण वाला परिवर्तक युग परिवर्तक ही क्यों ना होवे उसने भी यह पहला कर्म यानी कि नित्य कर्म जिहड़ा है यह अवश्य करना। दूसरा नमैतिक कर्म कहंदे ने कि जो कोई घटना घट गई उसके बाद अगर कोई किरिया करता है तो उसनूं नमैतिक कहंदे हुण घटना कि घट गई बच्चा घर पैदा हो गया तो जन्म तो बाद उसका नाम रखाया जा रहा है यज्ञ किया जा रहा है पूजा की जा रही है या होर कई तरीके से पार्टी फंक्शन वगैरह जो कुछ भी असं करते हैं अलग अलग मत धर्म वाले करते हैं यानी कि घटना के बाद की गई किरिया जी नमैतिक है यानी कि बंदा मर गया उस तो बाद जो कुछ भी कर रहे हैं सत्संग जी बंदे दे नाल कोई भी संबंध नहीं है ये सारे भरमा चो निकल जाओ किसी भी मत धर्म के चक्कर या महान चेहरिया के पिछे मत दौड़ो ये महान महान चेहरे जिन्हों के उपर असं कुर्बान हो रहे हैं यह खुद भरम के विचले सानू रस्ता कितों दे देंगे अगर वो अफसोस करन गए तो असं जरूर जाना है असं अपनी प्राण शक्ति गवा करके उस चेहरे को प्रसन्न कर लवेंगे पर सात संगत जी परमात्मा के अगो अस पिट कर लवेंगे परमात्मा नाराज कर लिया और असं कैसे ही लूण हरामी हाँ कि परमात्मा नाराज करना पसंद करते हैं नित्य कर्म का त्याग कर देंगे पर एक मरे का अफसोस मिला जरूर जाते हैं क्योंकि कोई ऐसा चेहरा उस जगह से जा रहा है कि अगर उसने सानू उत्थे ना देखा तो कोई नवी धारणा बन जाएगी कोई काले चिट्टे पास साढ़े हथों खोले जाने कितना वड्डा परम फैलाया जा रहा है क्या इतने क्या उत्थे किस जगह की मर्जी गल करो यह सारिया ही फरियादा सतगुरु के पास पहुंच जाए मत कोई जाने अंतर दे विच ख्याल करता है तो परमात्मा नूं पता नहीं है अगर ध्यान नाल इस वाणी का श्रवण करोगे तो तुहानूं अपनी हर फरियाद का जवाब मिलेगा। तो यानी कि नमैतिक कर्म जड़े ने घटना घटन के बाद किए जाते हैं तो विचार करके देख लो ये सारे बंधन के विच ने उसके बाद आते हैं कामे जनित कर्म कामे जनित काम यानी कामना वही काम लफज जो गुरु नानक साहब ने इस्तेमाल किया वही भगवान श्री कृष्ण जी ने किया वही वेद मुनि जी ने किया काम कोई सेक्स नहीं है सेक्स तो एक अंग है उसका रूम बस यानी कि पूरा विशेषण की है कामे जनित कामना दे इच्छा फिर तो लेकर के शाम तक असी जो भी किरिया की सत्संग जी हम खास तौर पर विचार करा जी डेरिया के जाने सवेरे असं आते हैं शाम को जाते हैं विचार करके देख लो क्या साडे अंदर लिस्ट मौजूद नहीं है कामना की सोचो खूब सोचो यह सोचने का विषय है अगर एक बार असं हथों पाड़े पला छुट गया ना मनुखे जन्म का फिर कुछ नहीं जो मिलने लगा यानी कि अगर कामना मौजूद है तो कितने ही महान सतगुरु की कितनी वड्डी गड्डी क्यों ना हो और कितनी महान ड्यूटी या किरिया क्यों ना अपनाई गई हो कामना का प्रतिफल अपार जुगा तो कोई माई का लाल नहीं बचा सकता ये किरिया अपने पल्ले बंध लो कोई नहीं बचेगा ना कोई बचिया है तो हम विचार करके देख लो क्या असी कामना तो रही तो किरिया अपनाई है हम सारे ही सोच लैन जे कहते कि सानू तो बहुत समा हो गया साड़ी तो जिंदगी बीती बहुत अच्छी गल बहुत सारे पापा तो बच गए बहुत सारिया गलों तो बच गए सत्संग जी किसी की निंदा नहीं की जा रही कोई भी अपने मन के अभाव पैदा करने की कोशिश ना करे इस बाणी के उपर श्रवण करने वास्ते सतगुरु की शरण आ जाओ। अगर इस बाणी के अर्थान भाव न ग्रहण करना चाहते हो, जल दे विच निकलना चाहते हो, आत्मा का कल्याण करना चाहते हो, इस बाणी के भाव न श्रवण करो। किस जल की पहचान करो? साड़ी कमिया नूं अगर परमात्मा नहीं दसेगा तो कौन दसेगा? और जिस जगह से किरिया चल रही हो रूहों का ही कल्याण ना किया गया तो सात संगत जी जगत से कल्याण करने का की लाभ हो गया? यह भी कुरबानी है जी। शरीरिक रूप के जगत चो अपने आप को कट करके देंगे गुरु के घर मंदिर गुरुद्वार या किसी भी जगह जाकर दीन दुखिया की सेवा करते हैं, यह भी बहुत वड्डी कुरबानी है। बहुता को बच गए, बहुते पुण कमाल है, पर सात संगत जी पुण है की है? तन और रोमे का पिंजरा सरगा विखंडा के भी जन्म मिल जाएंगे, लखा वरिया की उम्र मिल जाएगी। रूहानी मंडला के ड्यूटी में सतगुरु ने क्या वचन किए हैं कि रूहानी मंडला तो ले जावे, उस तो बाद अगे ला जावे। इसके अलावा कोई और गल की है तो विचार करके देख लो, क्या तन और मैं पिंजरा नहीं देंगे? क्या पिंजरे का छुटकारा मिल गया? फिर कि भरम बैठे इस बाणी का की अर्थ ले लिया? तो वो अर्थ गलत कटे और इस वक्त भी अभी गलत अर्थ कट रहे हैं इतने बैठे। तो इस बाणी के भाव की पहचान करो कि बाणी क्या उपदेश कर रही है। साड़ी पूर्ण मुक्ति की गल कर रही है। पूर्ण मुक्ति उदा ही होगी जो अभी काम जनित कर्मा तो बच जावे। तो यह तीसरी जी किरिया अपनाई जाती है काम जनित कर्म, और जो दूसरे कर्म ने नमैतिक नमैतिक भी कामना के अधीन ही ने। यानी कि पुत्र किस तरह पैदा हो गया, बच्चा किवें पैदा हो गया? पहले कामना साढ़े अंदर आई तो बच्चे ने पैदा किया। विआह कदों किया जो साढ़े अंदर कामना हुई? पढ़ाई कदों करते हैं असं डॉक्टर इंजीनियर बनना चाहते हैं, रोजगार प्राप्त करना चाहते हैं? यानी कि जन्म तो लैके अखीर तक जो भी किरिया असं करते हैं साढ़े अंदर कामना पहले आती है, उस तो बाद असं किरिया अपना है। तो नमैतिक कर्म भी ने यह सारे कामना के अधीन ने। मरण वाला तो गया अपने कर्मों के हिसाब के फैसला उसी हो गया, उसके बाद तुम जो मर्जी किरिया अपनाई जाओ, दान पुन करी जाओ, कुछ नहीं होगा। यानी कि कामना थोड़ी है, तुम भी बंधन आ गए। एक तो बंधन में गया थोड़ा पुरखा, तुम भी बंधन के पिछले 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 टुरी जा रहे हो। यानी कि भेड़ चाल बनी हुई, किसी नहीं पता जन्म मरण का की भेद है। तो यानी कि नमैतिक कर्म भी जड़े ने वो काम जनित कर्मों के आ जाते हैं, और एक काम जनित कर्म ने जड़े जीवात्मा इस जन्म के बार बार मरण लिए मजबूर कर देंगे। इस तो कोई माई का लाल नहीं पड़ सकता। उस तो अगला कड़ा मजबूर है निषिद्ध कर्म। निषिद्ध कर्म कहड़े ने कि कुछ ऐसे कर्म कुछ ऐसी किरिया जिस तो असं बच करके रहना। सब तो पहली चीज है कि प्राय अख के उपर नजर नहीं रखनी, प्राय रूप से प्राय धन से, पर साड़ी नजर कितने प्राय जेब से रहती है, प्राय रूप से रहती है। जो ढाई इंच की अख है पर जो सड़क से चलते हैं चार इंच की हो जाती है। कोई भी ऐसा आकार या रूप साड़ी अख को निकल जाए असं मुंडी फेर फेर के वेखते हैं, यह है साड़ी हालत। और असं कहें कि असं सतगुरु वाले हैं, नाम लै रखे अमृत पी रखे। हम विचार करके नाल विचार करी जाओ, अपनी गद्दियां का मुख रखी जाओ, अपने सतगुरु और उन्होंने चलाई गई किरिया भी मुख रख लो कि किस तरीके दे नाल असी किस चीज नूं पकड़ करके बैठे हैं, और असली जाल की है, और असी किस तरीके नाल इस जाल दे विचों निकल जावांगे। यह दिने लैके शाम तक असी जो कुछ किया 24 घंटे दे विच, ए सारा काम जनित कर्म है। और जो निषिद्ध कर्म सीगा जिस तो बचण दा उपदेश दिता सी, कहंदे ने बड़े अहंकार दे असी अंडा मीट शराब नहीं खांदे, बड़ी अच्छी गल है, बहुत सारे पापा तो बच गए, बहुत सारे कर्मां तो बच गए। पर विचार करके देख लो कभी इंसान का खून और इंसान के मास खाण तो परहेज किया? जदों पराया हक मार करके असी अपने घर ले आए तो क्या इंसान के खून के विच कोई कमी रह गई, मास खाण के विच कोई कमी रह गई? पर सत्संग जी शराब से चार बंदे देख सकते, मास खाते तो देख सकते हैं, पर इंसान का मास खाता शरीर खून पीता है यह कोई नहीं देख रहा। पर भुल गए हो तुसी वो अकाल पुरख परमात्मा की तीसरी आकार जर्रे ते बैठी है, वो नजर रख करके बैठी है किसका खून पी रहा, किसका मास खा रहा। तो निषिद्ध कर्म के सिर्फ कोई एक गल नहीं आ जाती कि चोरी नहीं करनी, झूठ नहीं बोलना, 14 दियां 14 इंद्रियां जड़िया ने सीमित कर लैनिया, संसार चो खिंच लैनिया, यह है निषिद्ध कर्म। यानी कि गुजारे मात्र की प्रविष्टि। उसके बाद आ जाता है प्रायश्चित कर्म। कुछ ऐसे कर्म किए जाते हैं जेडे कि प्रायश्चित रूप दे, यानी कि असी पाप कर लिया अनजाने दे भी साढ़े को भुल हो गई, असी सत्संग पहुंच नहीं सके, कोई ऐसी बाणी कोई ऐसे बचन साढ़े जो है कन्ना तो दूर रह गए, साथी सुन नहीं सके, सानू नियम का भेद का पता नहीं चल सकिया, तो असी पाप कमा बैठे। तो हम पाप का प्रायश्चित की होगा? पाप का मतलब है कि इसका प्रभाव अंतकरण से अंकित हो जाता है, सूक्ष्म चोले के नाल अंतकरण चला जाता है, और यह अंतकरण ही अगली योनिया के इस नूं प्रवेश करने लिए मजबूर कर देता। यानी सूक्ष्म चोला जब तक मौजूद है यह आत्मा जड़ी है अगे जा ही नहीं सकती, और यह सारे संस्कार सूक्ष्म चोले के अंतकरण के मौजूद ने। और इस जन्म के भी मनुखे जन्म जो कुछ भी करते हैं अंतकरण के जो है दर्ज हो जाता है। हुण जितना भी पाप असी कमाया अंतकरण के दर्ज हो गया, हुण अंतकरण की सफाई करने वास्ते कुछ ऐसे कर्म किए जाए। हुण ऐसे कर्म की ने? सब तो पहले तो उस पाप के प्रति आदि चेतनता हो गए। सत्संग जी एक गल याद रखना, कल्याण किसका होगा? कल्याण उसका होगा जरा पाप नू पाप समझे, बुरे नू बुरा समझे, जरा बुरे नू चंगा समझे, पाप नू पुन समझे, अकाल पुरख परमात्मा वर्गे अपार परमात्मा आ जान, उस जीवात्मा का कल्याण नहीं हो सकता। क्यों नहीं हो सकता? क्योंकि वह बुरे नू चंगा समझ रहा है, ਤੇ ਸਭ ਤੋਂ ਪਹਿਲੇ ਤੇ ਆਪਣੇ ਅੰਦਰ ਇਹ ਭਾਵ ਪੈਦਾ ਕਰੋ। ਜਿਸ ਤਰ੍ਹਾਂ ਹੁਣੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਬਚਨ ਕੀਤੇ ਨੇ, ਕੁਝ ਨੂੰ ਜੜੀਆਂ ਨੇ ਉਬਲਣੀਆਂ ਸ਼ੁਰੂ ਹੋ ਗਈਆਂ, ਅੰਤਰ ਦੇ ਵਿੱਚ ਉਹਨਾਂ ਦੇ ਅਭਾਵ ਆਉਣਾ ਸ਼ੁਰੂ ਹੋ ਗਿਆ। ਕਾਰਨ ਕੀ ਸੀ? ਕੋਈ ਈਰਸ਼ਾ ਔਰ ਨਿੰਦਾ ਦੇ ਵਿੱਚ ਬੈਠੇ ਨੇ। ਉਹ ਗੁਰੂ ਨਾਨਕ ਸਾਹਿਬ ਨੇ ਪਹਿਲੇ ਸਪਸ਼ਟ ਕੀਤਾ ਸੀ ਕਿ ਜਦੋਂ ਵੀ ਸਤਸੰਗ ਦੇ ਵਿੱਚ ਆਓ, ਉਸ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਆਓ, ਆਪਣੇ ਮਤ ਧਰਮ ਔਰ ਆਪਣੀ ਚਲਾਕੀ ਸਿਆਣਤ ਆਪਣੇ ਘਰ ਤਾਲਾ ਲਗਾ ਕਰਕੇ ਆਓ। ਅਗਰ ਸਤਸੰਗ ਤੋਂ ਲਾਭ ਉਠਣਾ, ਅਗਰ ਸਿਰਫ ਤੁਸੀਂ ਹਾਜ਼ਰੀ ਲਗਾਉਣੀ ਹੈ, ਜਿਸ ਤਰ੍ਹਾਂ ਰੋਗੀਆਂ ਦੀ ਹਾਜ਼ਰੀ ਹੁੰਦੀ 10 ਨੰਬਰਿਆਂ ਦੀ ਹਾਜ਼ਰੀ, ਅੰਦਰ ਪ੍ਰਵੇਸ਼ ਕਰਦੇ ਬਾਹਰ ਲਿਸਟ ਲੱਗੀ ਹੁੰਦੀ ਹੈ ਕਿ ਸਰੀਰਕ ਔਰ ਮਾਨਸਿਕ ਰੂਪ ਦੇ ਰੋਗੀਆਂ ਦੀ ਆਹ ਲਿਸਟ ਹੈਗੀ ਹੈ, ਇਹਨਾਂ ਦੀ ਇਹ ਹਾਜ਼ਰੀ ਹੈ, ਤੇ ਸਤਸੰਗ ਜੀ ਬੜੇ ਸ਼ੌਕ ਨਾਲ ਪੂਰੀ ਕਰੋ ਔਰ ਇਹ ਤੱਲੇ ਔਰ ਉੱਤੇ ਦੇ ਮੁਲਕਾਂ ਦੇ ਵਿੱਚ ਜਵਾਬ ਆਪਣੀ ਡਿਊਟੀਆਂ ਦਿੰਦੇ। ਮੁਕਤੀ ਦਾ ਕੋਈ ਵਿਸ਼ਾ ਹੀ ਨਹੀਂ ਹੈਗਾ ਤੇ ਅਗਰ ਪਰਮਾਤਮਾ ਦੀ ਬਾਣੀ ਨੂੰ ਹਾਸਲ ਕਰਨਾ ਤੇ ਆਪਣੇ ਅੰਦਰ ਇਹ ਭਾਵ ਪੈਦਾ ਕਰੋ, ਸਾਨੂੰ ਪਤਾ ਚੱਲੇ ਬੁਰਾ ਕੀ ਔਰ ਚੰਗਾ ਕੀ, ਆਤਮਾ ਦਾ ਕਲਿਆਣ ਕਿਹਦੇ ਵਿੱਚ ਹੈ। ਔਰ ਉਸਦੇ ਬਾਅਦ ਹੀ ਅਗਰ ਜੋ ਕੁਝ ਅਸੀਂ ਗਲਤ ਕਰ ਰਹੇ ਹਾਂ ਜਾਂ ਕਰ ਚੁੱਕੇ ਹਾਂ, ਅਸੀਂ ਇਹ ਨਹੀਂ ਕਹਿੰਦੇ ਕਿ ਮਾਂ ਦੇ ਪੇਟ ਤੇ ਸਾਰੇ ਪੜ੍ਹ ਕੇ ਆਉਂਦੇ ਨੇ, ਸਿੱਖ ਕਰਕੇ ਆਉਂਦੇ ਨੇ। ਕਰਮਾਂ ਦੇ ਅਨੁਸਾਰ ਵਿਰਤੀ ਔਰ ਵਿਰਤੀ ਦੇ ਅਨੁਸਾਰ ਜੀਵ ਕੰਮ ਕਰਦਾ, ਉਸ ਤੋਂ ਬਚ ਹੀ ਨਹੀਂ ਸਕਦਾ। ਔਰ ਇੱਕ ਹਿੱਸਾ ਜੋ ਮਿਲਿਆ ਇੱਕ ਚੌਥਾਈ ਕਰਮ ਦੀ ਸੁਤੰਤਰਤਾ, ਉਹ ਅਸੀਂ ਵੈਸੇ ਹੀ ਗਵਾ ਦਿੰਦੇ ਹਾਂ, ਕਿਉਂਕਿ ਤਿੰਨ ਹਿੱਸੇ ਇਤਲੇ ਭਾਰੀ ਹੁੰਦੇ ਨੇ ਕਿ ਚੌਥਾ ਹਿੱਸਾ ਅਸੀਂ ਆਪਣੇ ਆਪ ਹੀ ਬਾਲਣ ਦੇ ਰੂਪ ਵਿੱਚ ਉਹਦੇ ਪਾ ਦਿੰਦੇ ਹਾਂ। ਅਗਰ ਤਿੰਨ ਹਿੱਸੇ ਪਾਪ ਹੈ ਤੇ ਚੌਥਾ ਹਿੱਸਾ ਕਰਮ ਦੀ ਜੋ ਸੁਤੰਤਰਤਾ ਮਿਲੀ ਸੀ, ਅਸੀਂ ਪੁੰਨ ਕਮਾ ਸਕਦੇ ਸੀ, ਉਹ ਵੀ ਅਸੀਂ ਪਾਪ ਦੇ ਵਿੱਚ ਝੋਕ ਦਿੰਦੇ ਹਾਂ, ਕਿਉਂਕਿ ਉਹ ਤਿੰਨ ਹਿੱਸੇ ਇੱਕ ਪਾਸੇ ਖਿੱਚ ਰਹੇ ਨੇ, ਚੌਥਾ ਵੀ ਖਿੱਚਿਆ ਜਾਂਦਾ। ਪਰ ਅਗਰ ਅਸੀਂ ਸੰਤ ਦੀ ਸੰਗਤ ਦੇ ਵਿੱਚ ਆ ਜਾਈਏ, ਸੰਤ ਦੇ ਬਚਨ ਨੂੰ ਸੁਣ ਲਈਏ ਔਰ ਅਸੀਂ ਮਨ ਕਰਕੇ ਸੁਣ ਲਈਏ, ਯਾਨੀ ਧਾਰਨ ਕਰ ਲਈਏ, ਸਤਸੰਗਤ ਜੀ ਉਹ ਸੰਗਤ ਜਿਹੜੀ ਹੈ ਉਹ ਆਤਮਾ ਦਾ ਸਦਾ ਲਈ ਕਲਿਆਣ ਕਰ ਦਿੰਦੀ ਹੈ। ਤੇ ਸੰਤ ਦੀ ਸੰਗਤ ਦੀ ਵਡਿਆਈ ਅਪਾਰ ਗਾਈ ਗਈ ਹੈ ਗ੍ਰੰਥਾਂ ਦੇ ਵਿੱਚ, ਕੋਈ ਕਮੀ ਨਹੀਂ ਕੀਤੀ ਗਈ। ਉਸੇ ਤਰੀਕੇ ਦੇ ਨਾਲ ਸੰਤਾਂ ਦੀ ਮਹਿਮਾ ਗਾਈ ਗਈ ਹੈ। ਪਰ ਸੰਗਤ ਦਾ ਭਾਵ ਇੱਕੋ ਹੀ ਹੈ ਕਿ ਉਸ ਬਚਨ ਦੇ ਉੱਪਰ ਅਮਲ ਕਰ ਦੇਣਾ, ਸੰਤ ਦੇ ਰਸਤੇ ਵੀ ਤਲਵਾਰ ਲੈ ਕਰਕੇ ਖੜੇ ਹੋ ਜਾਣਾ। ਇਹ ਤਾਂ ਯੁਗਾਂ ਤੋਂ ਯੁਗ ਚੱਲਦੇ ਹੀ ਆ ਰਹੇ ਨੇ, ਹੱਥਾਂ ਦੇ ਵਿੱਚ ਜਿੰਨੇ ਹੀ ਕਿੱਲਾਂ ਠੋਕਦੀਆਂ, ਛੋਟੇ ਛੋਟੇ ਬੱਚੇ ਜਿੰਦੇ ਹੀ ਨੀਹਾਂ ਚੁਣਾ ਦਿੱਤੇ ਗਏ, ਜਿੰਦੇ ਹੀ ਉਬਾਲ ਦਿੱਤੇ ਗਏ। ਸਤਸੰਗ ਜੀ ਕੋਈ ਨਵੀਂ ਰੀਤ ਨਹੀਂ ਚਲਾਈ, ਅੱਜ ਵੀ ਉਹੀ ਕੁਛ ਹੋ ਰਿਹਾ। ਤੇ ਵਿਚਾਰ ਕਰਕੇ ਤੁਸੀਂ ਕਹੋ ਅਸੀਂ ਨਹੀਂ ਸੀ, ਮੈਂ ਕਹਾਂ ਮੈਂ ਨਹੀਂ ਸੀ, ਤੇ ਕੌਣ ਅਸਮਾਨ ਤੋਂ ਉੱਤਰ ਕਰਕੇ ਆਏ ਸਨ? ਤੁਹਾਡੇ ਸਾਡੇ ਹੀ ਪੁਰਖੇ ਸਨ, ਕੋਈ ਹੋਰ ਨਹੀਂ ਸੀਗਾ, ਜਿਨ੍ਹਾਂ ਨੇ ਇਹਨਾਂ ਸੰਤਿਆਂ ਨੂੰ ਜਿੰਦੇ ਜੀ ਜਲਣ ਵਾਸਤੇ ਹੱਥਾਂ ਤੇ ਕਿੱਲਾ ਠੁਕਾਉਣ ਲਈ ਮਜਬੂਰ ਕਰ ਦਿੱਤਾ। ਪਰ ਸਤਸੰਗ ਜੀ ਅਸੀਂ ਸੰਤ ਮਤ ਨੂੰ ਸਮਝ ਨਹੀਂ ਸਕੇ। ਬੜੇ ਬੜੇ ਧਰਮ ਚੱਲ ਰਹੇ ਨੇ, ਕਹਿੰਦੇ ਨੇ ਦੂਸਰਿਆਂ ਨੂੰ ਰਸਤਾ ਦਿਖਾਉਂਦੇ ਨੇ, ਪਰਮਾਤਮਾ ਨਾਲ ਮਿਲਾਉਂਦੇ ਨੇ। ਅੱਜ ਉਹਨਾਂ ਦੇ ਆਪਣੇ ਘਰ ਦਾ ਹੀ ਦੀਵਾ ਗੁੱਲ ਹੋ ਚੁੱਕਾ, ਆਪਣੇ ਘਰ ਵਾਲੇ ਹੀ ਅੰਧੇਰੇ ਦੇ ਵਿੱਚ ਬੈਠੇ ਉਸ ਕਿਚੜ ਨੂੰ ਇਕੱਠਾ ਕਰ ਰਹੇ ਨੇ, ਜਿਸ ਤੋਂ ਦੂਰ ਕਰਨ ਵਾਸਤੇ ਉਸ ਧਰਮ ਜਾਂ ਮਤ ਦੀ ਨੀਂਹ ਰੱਖੀ ਗਈ ਸੀ। ਵਿਚਾਰ ਕਰਕੇ ਦੇਖ ਲਓ ਇਹਨਾਂ ਬਚਨਾਂ ਦਾ, ਤੁਹਾਨੂੰ ਅਰਥ ਨਜ਼ਰ ਆ ਜਾਏਗਾ। ਤੇ ਵਿਚਾਰ ਕਰਕੇ ਦੇਖੋ ਕਿ ਜਦ ਤੱਕ ਅਸੀਂ ਆਪਣੇ ਅੰਦਰ ਇਹ ਭਾਵ ਨਹੀਂ ਪੈਦਾ ਕਰ ਲੈਂਦੇ, ਇਹ ਨਹੀਂ ਜਾਣ ਲੈਂਦੇ ਕਿ ਗਲਤ ਕੀ ਔਰ ਗਲਤ ਦਾ ਤਿਆਗ ਕਰਨਾ, ਤੇ ਅਸੀਂ ਉਸ ਦਾ ਪ੍ਰਾਇਸ਼ਚਿਤ ਕਰਮ ਕੀ ਕਰਾਂਗੇ। ਇਸ ਯੁੱਗ ਦੇ ਵਿੱਚ ਛੋਟੇ ਜਿਹੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਕਿਸੇ ਨੂੰ ਵੀ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ, ਇੱਕ ਬੱਚੇ ਦੀ ਬੁੱਧੀ ਕਿਤਨੀ ਕੁ ਵਿਕਸਿਤ ਹੋਈ ਹੈ? ਕੁਛ ਵੀ ਨਹੀਂ। ਪਰ ਤੁਸੀਂ ਉਹਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰੋ, ਤੁਹਾਨੂੰ ਗਲਤ ਸਾਬਿਤ ਕਰ ਦੇਗਾ, ਮਾਸਟਰ ਨੂੰ ਗਲਤ ਸਾਬਿਤ ਕਰ ਦੇਗਾ, ਦੁਕਾਨਦਾਰ ਨੂੰ ਗਲਤ ਸਾਬਿਤ ਕਰ ਦੇਗਾ, ਆਪਣੀ ਗੱਲ ਨੂੰ ਸੱਚਾ ਔਰ ਸਿੱਧ ਕਰ ਦਿਖਾਏਗਾ। ਕਾਰਨ ਕੀ ਹੈ ਕਿ ਇਹ ਕੱਲ ਦਾ ਪ੍ਰਭਾਵ ਹੈ, ਕੱਲ ਦੇ ਪ੍ਰਭਾਵ ਦੇ ਅਧੀਨ ਕੱਲ ਦਾ ਨਿਯਮ ਚੱਲਦਾ ਹੈ। ਕੱਲ ਦਾ ਨਿਯਮ ਕੱਲ ਦੇ ਵਿੱਚ ਨਹੀਂ ਚੱਲੇਗਾ ਤੇ ਕਿਆ ਸੱਤ ਦੇ ਵਿੱਚ ਚੱਲੇਗਾ? ਔਰ ਬਾਣੀ ਜਿਹੜੀ ਪੜ੍ਹਾਈ ਜਾ ਰਹੀ ਹੈ ਸੱਤ ਦੇ ਨਿਯਮ ਦੀ ਪੜ੍ਹਾਈ ਜਾ ਰਹੀ ਹੈ, ਔਰ ਇਹ ਸੱਤ ਦੇ ਨਿਯਮ ਦੇ ਵਿੱਚ ਸਾਧ ਸੰਗਤ ਜੀ ਕੋਈ ਮਾਈ ਕੇ ਲਾਲ ਕਿਸੇ ਹਰਬਾਂ ਦੇ ਵਿੱਚ ਗਿਰਲੇ ਨਹੀਂ ਜਾਣਾ। ਕਿਉਂ? ਕਿਉਂਕਿ ਕੱਲ ਦਾ ਪ੍ਰਭਾਵ ਇਤਨਾ ਪ੍ਰਬਲ ਹੈ ਕਿ ਕੋਈ ਉਸਦੇ ਉੱਪਰ ਪੱਕੇ ਪੈਰ ਰੱਖ ਹੀ ਨਹੀਂ ਸਕਦਾ। ਬੜੇ ਜਿਗਰੇ ਦੀ ਜ਼ਰੂਰਤ ਹੈ, ਬੜੇ ਸੂਰਮਾ ਬਣਨ ਦੀ ਜ਼ਰੂਰਤ ਹੈ, ਨਹੀਂ ਤੇ ਐਸੀਆਂ ਆਉਂਦੀਆਂ ਤੇ ਇਤਨੀਆਂ ਆਉਂਦੀਆਂ ਨੇ ਜਿਹੜੀਆਂ ਕਿ ਇਸ ਜਗ੍ਹਾ ਤੇ ਜਾਂ ਹੋਰ ਕਈ ਜਗ੍ਹਾ ਤੇ ਅਸੀਂ ਦੇਖ ਰਹੇ ਹਾਂ ਚੁਲ ਰਹੀਆਂ ਨੇ, ਪਰ ਵਿਚਾਰ ਕਰਕੇ ਦੇਖ ਲਓ ਕਿਸੇ ਦਾ ਪੈਰ ਟਿਕਿਆ ਨਹੀਂ। ਟਿਕਿਆ ਕਿਸ ਦਾ? ਸਰੀਰਕ ਔਰ ਮਾਨਸਿਕ ਰੂਪ ਦੇ ਵਿੱਚ ਬਣੇ ਹੋਏ ਰੋਗੀਆਂ ਦਾ। ਕਾਰਨ ਕਿ ਅੰਦਰ ਵਿੱਚ ਲਸਟ ਹੈ, ਸਾਡੀਆਂ ਵਸਤੂਆਂ ਚੱਲੀਆਂ ਨਾ ਜਾਣ, ਸਾਡੇ ਧੀਆਂ ਪੁੱਤਰਾਂ ਦੇ ਵਿਆਹ ਸ਼ਾਦੀ ਨੌਕਰੀਆਂ ਸਾਡਿਆਂ ਤੋਂ ਖੋਹ ਨਹੀਂ ਲੈ, ਪਰ ਅਸੀਂ ਭੁੱਲੇ ਬੈਠੇ ਹਾਂ ਕਿ ਜਿਹੜੇ ਲੇਖੇ ਨੂੰ ਲੈ ਕਰਕੇ ਜਨਮ ਲਿਆ ਨਾ, ਉਹ ਲੇਖਾ ਤਾਂ ਕੋਈ ਬਦਲ ਹੀ ਨਹੀਂ ਸਕਦਾ, ਕਿਉਂਕਿ ਕਿਆ ਸਤਿਗੁਰੂ ਹੀ ਬਦਲਣ ਵਾਸਤੇ ਆਏ ਨੇ ਇਸ ਜਗ੍ਹਾ ਦੇ ਵਿੱਚ? ਸਤਸੰਗਤ ਜੀ, ਸਤਿਗੁਰੂ ਬੜੀ ਚਲਾਕ ਚੀਜ਼ ਹੈ, ਉਹ ਸਿਰਫ ਆਪਣਾ ਕੰਮ ਕਰਨ ਵਾਸਤੇ ਇਸ ਮੁਲਕ ਦੇ ਵਿੱਚ ਆਏ ਨੇ, ਔਰ ਆਪਣਾ ਕੰਮ ਕਰਕੇ ਮੁਰਗਾਬੀ ਵਾਕਣ ਸੁੱਟੇ ਪਰਾਂ ਨਾਲ ਉੱਡ ਕਰਕੇ ਚਲੇ ਜਾਂਦੇ ਨੇ। ਪਰ ਅਸੀਂ ਜਿਹੜੇ ਹੈਗੇ ਹਾਂ ਇਸ ਜਗਤ ਦੇ ਵਿੱਚ ਆਪਣੇ ਪਰਾਂ ਨੂੰ ਭਿਗੋ ਕਰਕੇ ਸਦਾ ਲਈ ਦੇ ਵਿੱਚ ਹੀ ਡੁਬਕੀਆਂ ਲਗਾਉਂਦੇ ਰਹਿ ਜਾਂਦੇ, ਕਾਰਨ ਕਿ ਅਸੀਂ ਬਾਣੀ ਦੇ ਭਾਵ ਨੂੰ ਸਮਝ ਨਹੀਂ ਸਕਦੇ। ਤੋ ਇਹ ਪੰਜ ਧਰਮ ਜਿਹੜੇ ਨੇ ਬਿਲਕੁਲ ਸਪਸ਼ਟ ਤੌਰ ਤੇ ਵੇਦ ਮੁਨੀ ਜੀ ਨੇ ਪ੍ਰਗਟ ਕੀਤੇ ਨੇ, ਔਰ ਇਹ ਪੰਜਾਂ ਨੂੰ ਧਾਰਨ ਕਰਨਾ ਜ਼ਰੂਰੀ ਹੈ, ਨਿੱਤ ਕਰਮ ਕਰਨੇ ਜ਼ਰੂਰੀ ਨੇ, ਕਾਮਨਾ ਤੋਂ ਬਚਣਾ ਜ਼ਰੂਰੀ ਹੈ, ਜਿਹੜੇ ਪਰਹੇਜ਼ ਦਿਖਾਇਆ ਗਿਆ ਪਰਹੇਜ਼ ਕਰਨਾ ਜ਼ਰੂਰੀ ਹੈ, ਔਰ ਪਸ਼ਚਾਤਾਪ ਜ਼ਰੂਰੀ ਹੈ। ਯਾਨੀ ਕਿ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਅਗਰ ਸਾਡੇ ਅੰਦਰ ਬਿਰਾ ਬਿਰਾ ਆਖੀਏ ਬਿਰਾ ਤੂੰ ਸੁਲਤਾਨ, ਜੇ ਤਨ ਬਿਰਾ ਨਾ ਉਪਜੇ ਸੋ ਤਨ ਜਾਣ ਮਸਾਨ, ਕਹਿੰਦੇ ਜਿਸ ਤਨ ਦੇ ਵਿੱਚ ਇਹ ਬਿਰਾ ਨਹੀਂ ਪੈਦਾ ਹੋਈ ਪਰਮਾਤਮਾ ਨੂੰ ਮਿਲਣ ਦੀ, ਯਾਨੀ ਕਿ ਪਸ਼ਚਾਤਾਪ ਨਹੀਂ ਆਇਆ, ਅੱਜ ਤੱਕ ਨਹੀਂ ਆਇਆ ਕਿ ਮੇਰਾ ਜਨਮ ਕਿਸ ਵਾਸਤੇ ਹੋਇਆ ਸੀ, ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ ਸਾਂ, ਮੈਂ ਇਸ ਜਗਤ ਦੇ ਵਸਤੂ ਪਦਾਰਥ ਸੰਬੰਧ ਇਕੱਠਾ ਕਰਦਾ ਹੋਇਆ ਚਲਾ ਜਾ ਰਿਹਾ, इस शरीर के अंदर गुदा दे विचों ही नहीं निकल सके। गुदा चक्कर सब तो निचला चक्कर है, छेवे चक्कर का तुम अंकार पढ़ते हो कि असं ध्यान लगाते हैं, ध्यान लग कितों जाएगा। एक कैंची लई अष्टांग योग दे विच कैंची लगाती। आखिरी हिस्सा जरा सीगा धारना ध्यान और समाधि। धारना ध्यान और समाधि नूं लिया करके किस तरह प्रगट कर रहे हैं, सिमरन ध्यान और धुन। कहंदे ने सिमरन करो, अख बंद करके बैठ जाओ, ध्यान लगना शुरू हो जाएगा, जपण दे नाल ही लगन लग जाएगा, जादू अंदर अपने आप ही ध्यान लगन लग जाएगा। उस तों बाद की होएगा, तुहाडे अंदर धुन प्रगट हो जाएगी, प्रकाश हो जाएगा। यह चल रहे मत धर्मा का दिखाया गया रस्ता है। और कैंची कित्थे चलाई गई है? अष्टांग योग पंथ जली दे धारना ध्यान और समाधि। और कैंची तो पहले का मजबूत ना उन्होंने पढ़िया ना पढ़ाने की कोशिश की। जरा बच्चा खुद स्कूल च नहीं गया, नामीनेशन की है? काम चलाऊ सरकार। नामीनेशन दे नाल असीं स्कूल दा कॉलेज दा काम तो चला सकते, पर कभी किसी शिक्षार्थी नूं जिज्ञासू नूं जिज्ञासा नूं शांत नहीं कर सकते। अगर कोई जिज्ञासू होएगा तो उन्हें तो पूरी पूरे ज्ञान की लोड़ है। हुण पहला की सीगा? यम और नियम। यम और नियम की सीगा? कुछ ऐसी चीजा नूं धारण करना, कुछ ऐसी चीजा का त्याग करना, जिसनों के पांच कर्मा के रूप वेद जी ने व्यक्त किया, और जिसनों कमाई का विषय कह करके शम दम उप्रति तितिक्षा श्रद्धा और समाधान कह करके और ऋषि मुनिया ने कमाई का विषय किया। बिना इस नींद धारणा ध्यान और समाधि लागे नहीं सकती। सिमरन ध्यान और धुन की गलती उदो करो जिसने यम और नियम के अपने आप टाल लिया। अठ घंटे के आसन की सिद्धि प्राप्त कर ली, पर प्रत्याहार के बगैर आसन की सिद्धि प्राप्ति नहीं हो सकती। हुण जदों आसन की सिद्धि अठ घंटे की प्राप्त होएगी, उ जा करके प्राणवायु नूं सिद्ध कर सकता, दूसरा कर ही नहीं सकता। और जिसने अठ घंटे की सिद्धि करके प्राणवायु नूं सिद्ध कर लिया, सात संगत जी धारणा उसे दी पक्की होएगी, सिमरन उसे दा पक्का होएगा, तो ध्यान अपने आप ही लग जाएगा। यानी कि आत्मा फिर जाएगी कितने? प्राण शक्ति नूं काबू कर लिया, सारी इंद्रियां 14 वास दे विच हो गईआं, इह सुषमना नाड़ी दे विच आत्मा प्रवेश करेगी। करे ऋषि मुनिया दा दित्ता या ज्ञान साइंटिफिक ज्ञान है, प्रैक्टिकल ज्ञान है, और मत चल रहे मत और धर्म का फोकट का ज्ञान है, झाड़ू लगा करके परे करने वाले। अज तक 50 साल हो गए, बड़े ध्यान लगा रहे हैं, जप भी कर रहे हैं, किसी नूं एक चिड़ी फड़क दी नजर नहीं आई। और विचार करके देख लो, निरंतर चिंतन का विषय है। जब ध्यान लग जाएगा, यह शरीर सुन हो जा, सुन समाध तै अनहद नाद। गुरु नानक साहब अपनी बाणी स्पष्ट करते हैं, सुन समाधि के बिना यह अनहद नाद कोई माई का लाल सुन ही नहीं सकता। सुषमना के कार राग सुन सुन मंडल लिबलाई। सुषमना के कार राग मिलता है कदों? कान चंगूठे दे करके नहीं मिलता। हुण विचार करके देख लो, 2.5 घंटे का मजबूत कह दिता भी अद्धा घंटा तुम कर लो, कर भी लवेंगे। हुण जरा कहता मैं 36 घंटे लगातार बैठागा, तो 9 घंटे कान के अंगूठे देगा तो क्या जख्म नहीं बनेंगे? बैठ सकता कोई माई का लाल? इसी तो स्पष्ट हो जाता है, यह सारिया क्रिया सत्संग जी आने वाले समय के बिल्कुल हवा के उड़दियां नजर आएंगी, क्योंकि इन्होंने अपने अंदर जो खोखलापन से बिना नींद, बिना नींद का महल धुएं का महल है। धुएं का महल एक मामूली जी हवा के भी नहीं टिक सकता। जितनी कोई ताकत मिली सी, वो सारी ताकत बिखर चुकी, संत मत बिखर चुकी, मिट्टी इन्ना फरोल मित्रा नहीं हो लबड़े लाल गवाचे, ये लाल गवाचे जा चुके। ये प्राण शक्ति लाल सी, ये दम हीरा लाल है, गिन गिन गुरु को सौंप। गुरु कौन सी? अकाल पुरख परमात्मा सारे गुरुआ का गुरु सी, जिसने ये प्राण शक्ति दी, और किसी माई के लाल दे भी ताकत नहीं ये प्राण शक्ति देने की। प्राण शक्ति उसका अपना अंश है, और ये लाल किसने देने थी? गिन गिन गुरु को सौंप। कहता हूं कह जात हूं कहूं बजावट ढोल, स्वासा बिरथा जात है तीन लोग का मोल। किन्ना लोगों का मुल देख करके भी तो माई का लाल एक लाल नहीं खरीद करके लिया सकता। और जिन्हों के ऊपर अभी परमात्मा कह करके कुर्बान हो रहे हैं, सात संगत जी दया भी इतने रह गया, कोई माई का लाल नाल रह गया? यह तो साधन सीधा ब्रह्म का दिता होया, ब्रह्म में जन जन में पार ब्रह्म, एक है आप नहीं कुछ परम, सहस सियानप ले न जाइए, नानक ऐसा गुरवट पागी पाइये। ये वचन है अकाल पुरख परमात्मा दे। ब्रह्म में जन, ब्रह्म कौन सी? काल। जन ये शरीर उसका दिता होया, एक प्रकृति का पुतला शब्द नाल कड़िया उसके अधीन है। जन में पार ब्रह्म, और इस पुतले के अंदर असी पार ब्रह्म परमात्मा नु प्राप्त कर सकते हैं। एक है आप नहीं कुछ परम, एक ब्रह्म और पार ब्रह्म दोनों एक ही ने, उस पर ब्रह्म ने उस ब्रह्म ने अपनी ताकत दे रखी है। अपार ब्रह्म उसी पर ब्रह्म दे अगे काम कर रहे हैं, पर इस मत धर्म वाले ने कितना भ्रम पैदा करता। ब्रह्म की निंदा कराते हैं और पर ब्रह्म की जगह एक देह की पूजा करवा रहे हैं, देह दे ध्यान करा रहे, कल्याण कितों हो जाना? एक है आप नहीं कुछ परम, सहज सियाणप ले आना चाहिए। कहते रहे सियाणप और चलाकी के नाल तू उस विषय को प्राप्त नहीं कर सकता। नानक ऐसा गुर वडभागी पाइए, इस गुरु को प्राप्त करके तो असं वे भाग वाले बने हैं, तो वे भाग ने कोई शक नहीं, पर जिस वे भाग की गल कर रहे, जिस गुरु की गल कर रहे हैं, वो उसी पर ब्रह्म परमात्मा रूपी गुरु की गल कर रहे हैं। साथ संग जी कितने ने वे भागों वाले जिन्होंने पर ब्रह्म अकाल पुरख परमात्मा रूपी गुरु को प्राप्त करके अपने भाग उच्चे कर लिए। यह अकाल पुरख परमात्मा की आत्मिक प्रेरणा जिहड़ी कि व्यक्त की गई है। और विचार करके देख लो असी कितने भरमां दे विच और किस ढंग दे विच इस जगत दे विच विचरण कर रहे हैं। तो सत्संग जी अज की बाणी के गुरु नानक साहब ने बिल्कुल स्पष्ट कर दिता। पिछले सत्संग जो हाऊ का लफज का विश्लेषण दिता सी उसी पांच हिस्सों के तकसीम करके नित्य कर्म, नमैतिक कर्म, काम जनित कर्म, निषिद्ध कर्म और प्रायश्चित कर्म, जब तक अने पंजो तरीके के कर्मों के विचों असी लिप्त होकर के पूरा इस जाल में पहचान नहीं लेंगे तब तक असी उन्हों तो बच नहीं सकते। तो आज के इस मजमून की समाप्ति इतने ही करते हुए इसी शब्द न जब तक इसके सारे अर्थ प्रगट नहीं हो जाते अगले सत्संगा च भी गुरु नानक साहब आप व्यक्त करेंगे तो साढ़े सारे का फर्ज हो जाता है कि जितने भी भरम लै करके असं इस दरबार के या इस जगत के मौजूद है साडा कल्याण ताई होएगा जो असी अपने आप न शरीर और मानसिक रूप तो बनाए जा रहे गुलामों की इस पीड़ तो बचाने की कोशिश करांगे। असी गुलाम बनना है एक अकाल पुरख परमात्मा का, उसके अधीन जाना है और सेवा सानू मिली है सवा सवा सुख अकाल पुरख परमात्मा की बंदगी करने की। उस दे विच किसी का कोई दखल नहीं, एक निजी विषय है और जिसने इस निजी विषय नू प्राप्त कर लिया, धारण कर लिया, सात संगत जी संसार के सिर के उपर ठोकर मारदा अकाल पुरख परमात्मा नू मिल जाएगा और यह गद्दियां मत और धर्म के चलाने वाले अंजाई तुसी तीसरी अख दे नाल देख लाना सचखंड तो कि अपार समय तक इन्हां ही मुल्कां दे विच निचलियां और उचलियां जूनां दे विच धक्के खांदे नजर आणगे। तो सात संगत जी जड़ी वाणी दित्ती गई है इस जगह इतनी खुली और निर्मोलक बाणी है कि असी इसकी तुलना किस जगत दे विच किसी भी बाणी दे नाल या किसी भी होर मत धर्म दे नाल या किसी भी लफ्जा दे नाल इस नूं व्यक्त नहीं कर सकते। यानी कि ला बयान है कितने भरम ने जड़े इस बाणी दे नाल साडे दूर हो जाते। साडा सारे का फर्ज बन जाता है कि असी इस बाणी दे एक एक अक्षर के उपर पूरे उतरीए और जींदे जी अख बंद होने तो पहले अपने उस अकाल पुरख परमात्मा नूं प्राप्त करके सदा लई जन्म और मरण के गेड़ दे विचों बचा लईए। यही आत्मा का कल्याण है। सतगुरु जी बाणी देंदे ने, कुछ वचन इस्तेमाल करते हैं, कुछ मिसाला देंदे ने, कोई ना मत या धर्म चलाने वास्ते नहीं देंदे, ना ही किसी की निंदा या वड्याई करने वास्ते देंदे ने। बेशक सारा कुछ किसी ना किसी देश जात मजहब कौम दे नाल संबंध रखता है प्रत्यक्ष या अप्रत्यक्ष रूप से भी, और कोई भी माई का लाल इन्हों वचना का इस प्रक्रिया का कोई होर अर्थ कढ़ता है तो उसकी अपनी मनमत है, गुरमत का उदे कढ़े गए अर्थात कोई भी संबंध नहीं है।